आप भी जरूर देंगे। मनोज जी स्पॉन्सर पहला, स्पॉन्सर फिर कॉलर्स और फिर खबरा। जी
जी जी बलवीर जी, थैंक यू। हमारे साथ जुड़ चुके हैं ब्रिज मोहन जी फ्रॉम ब्रिज मोहन एंड अशोक सर।
थैंक यू ब्रिज मोहन जी, बहुत बहुत स्वागत है, वेलकम सर। की हाल है जी? ठीक है, सत श्री अकाल जी, गुड मॉर्निंग, बहुत बहुत स्वागत है ब्रिज मोहन जी, तुहानू और तुहाडी सारी टीम नू। सब तो पहला ते होली दियां बहुत बहुत मुबारकां सर।
हां जी, थैंक यू जी, थोनू सारिआं नू जी, इट्स अ ग्रेट डे फॉर कैनेडा एंड ग्रेट डे फॉर इंडिया जी।
थैंक यू, थैंक यू। कम्यूनिटी की जानी पहचानी शख्सियत वकील ब्रिजमोहन साहब साडे नाल जुड़ चुके ने। जदों गल आए वकालत की, तो पिछले कई दहाकों तो कम्यूनिटी की सेवा कर रहे हैं और हर तरह का कोई पेचीदा केस है, तुहानू लगता है कि जी कोई मामला मुश्किल है, सो कोई पेचीदा केस है तो तुहानू कोई चिंता की गल नहीं है, ब्रिजमोहन साहब नू बेझिझक होकर जिहड़ा तुसीं गलबात जिहड़ी है वह तुसीं कर सकते हैगे हो। ठीक है जी। अच्छा ब्रिजमोहन साहब, अज थोड़ा एक सेंसिटिव जिहा टॉपिक तुहानू नाल असीं डिस्कस करन जा रहे हैं। टॉपिक है कि द एंड ऑफ लाइफ, और उस समय कुछ लीगल फाइट्स भी हो जाती हैं। जो भी हरेक कोई जो इस खूबसूरत धरती ते आया, हरेक ने एक दिन जाना है, बट कई बार की होंगे कि फाइट्स जिहड़ियां किसी के जाने तों बाद प्रॉपर्टी नूं लैके, पैसे नूं लैके और कई चीजा नूं लैके जिहड़ियां उह हो जांदियां हैगियां ने। सो मैं तुहानू पुछना चाहांगा कि तुसीं थोड़ा जिहा इहदे बारे की कहना चाहोगे, पहला इनिशियल थॉट्स तुहाडे सुणदे हां, फिर कुछ सवाल भी होंगे साडे।
डेफिनेटली जी जी, यू नो जिंदगी दे अंत वास्ते भी कानून नाल लड़ाइयां, ना कानून तो बगैर जी सकते हैं, ना कानून तो बगैर मर सकते हैं। जदों हस्पताल आले थोनू यह दस दें कि थोड़ी बच्ची की जिंदगी हुण खत्म हो चुकी है, उसनू जिंदा रखने वाली जिहड़ियां मशीनां नू बंद करन दी लोड़ है, तो थोड़े ते की बीतती है जी। जे थोड़ा इकलौता बच्चा डॉक्टर की मदद नाल खुदकुशी करके मरण का प्रोग्राम बना रहा होवे, तां तुसीं उसनू किवें रोक सकते हो? कानून ਅਤੇ ਅਦਾਲਤਾਂ ਸਿਰਫ ਉਦੋਂ ਹੀ ਤੁਹਾਡੀ ਜ਼ਿੰਦਗੀ ਚ ਦਖਲਅੰਦਾਜ਼ੀਆਂ ਦਿੰਦੀਆਂ ਜਦੋਂ ਕੋਈ ਸਮੱਸਿਆ ਪੈਦਾ ਹੁੰਦੀ ਹੈ ਜੀ। ਕੈਨੇਡਾ ਵਿਚ ਹਰ ਰੋਜ਼ ਹੀ ਲੋਕਾਂ ਵਿਚ ਇਸ ਬਾਰੇ ਵਿਵਾਦ ਹੁੰਦਾ ਕਿ ਕਿਸੇ ਪਿਆਰੇ ਦੀ ਮੌਤ ਕਿਵੇਂ ਹੋਣੀ ਚਾਹੀਦੀ ਹੈ, ਸਪੈਸ਼ਲੀ ਜਦੋਂ ਕੋਈ ਟਰਮੀਨਲੀ ਸਿੱਖ ਹੋਵੇ ਜੀ। ਅਤੇ ਯੂ ਵੋਂਟ ਬਲੀਵ ਇਟ ਜਗਵੀਰ ਜੀ, ਪਿਛਲੇ ਸਾਲ 15,000 ਤੋਂ ਵੱਧ ਲੋਕਾਂ ਨੇ ਡਾਕਟਰੀ ਮਦਦ ਅਤੇ ਸਰਕਾਰ ਦੇ ਸਹਿਯੋਗ ਨਾਲ ਖੁਦਕੁਸ਼ੀਆਂ ਕੀਤੀਆਂ ਸਨ ਜੀ।
15,000 ਹੈ ਜੀ?
ਹਾਂਜੀ, ਦੱਸ ਦਾ ਨੰਬਰ ਜੀ।
15,000, ਇੱਕ ਮਿੰਟ ਜੀ ਫਿਰ ਦੱਸਣਾ, 15,000 ਲੋਕਾਂ ਨੇ ਮਤਲਬ ਦੇ ਡਿਸਾਈਡਿਡ ਟੂ ਐਂਡ ਦੇਅਰ ਲਾਈਫ ਹੈ ਜੀ?
ਹਾਂਜੀ, ਮੈਡੀਕਲ ਅਸਿਸਟਡ ਜਿਹੜੀ ਉਹਨਾਂ ਨੇ ਆਪਣੀ
ਮੈਡੀਕਲ ਅਸਿਸਟਡ।
ਹਾਂਜੀ ਹਾਂਜੀ।
ਅੱਛਾ, ਇਹ ਕੈਨੇਡਾ ਉਹਨਾਂ ਕੁਝ ਕੰਟਰੀਜ਼ ਚੋਂ ਹੈਗਾ ਔਰ ਇਹਦੇ ਬਾਰੇ ਬੜਾ ਵਿਵਾਦ ਵੀ ਹੋਇਆ ਸੀ। ਆਮ ਸ਼ੋਰ ਤੁਸੀਂ ਤਾਂ ਸਾਰੀਆਂ ਚੀਜ਼ਾਂ ਜਾਣਦੇ ਹੀ ਹੈਗੇ ਹੋ ਕਿ ਬੜਾ ਵਿਵਾਦ ਵੀ ਹੋਇਆ ਸੀ ਕਿ ਮੈਡੀਕਲੀ ਅਸਿਸਟਡ ਡੈਥ ਦੀ ਆਪਸ਼ਨ ਲੈਣੀ ਚਾਹੀਦੀ ਹੈ, ਨਹੀਂ ਲੈਣੀ ਚਾਹੀਦੀ, ਕੀ ਇਸ ਨੂੰ ਲੀਗਲਾਈਜ਼ ਕਰੀਏ ਕਿ ਨਾ ਕਰੀਏ। ਸੋ ਤੁਸੀਂ ਦੱਸ ਰਹੇ ਹੋ ਪਿਛਲੇ ਇੱਕ ਸਾਲ ਚ 15,000 ਲੋਕਾਂ ਨੇ ਫੈਸਲਾ ਕੀਤਾ ਹੈ ਜੀ?
ਹਾਂਜੀ ਹਾਂਜੀ, ਟੂ ਐਂਡ ਦੇਅਰ ਲਾਈਫ ਜੀ।
ਅੱਛਾ ਚਲੋ, ਇਹਦੇ ਤੇ ਮੈਂ ਕੁਝ ਕਮੈਂਟ ਨਹੀਂ ਕਰਾਂਗਾ, ਬਟ ਸਟਿਲ ਵੈਰੀ ਸੀਰੀਅਸ। ਅੱਛਾ, ਦੂਸਰਾ ਇਹਦਾ ਇੱਕ ਆਸਪੈਕਟ ਹੋਰ ਵੀ ਹੈ, ਇਹ ਤੇ 15,000 ਉਹ ਲੋਕ ਸੀਗੇ ਜਿਨ੍ਹਾਂ ਨੇ ਫੈਸਲਾ ਕਰ ਲਿਆ, ਲੇਕਿਨ ਇੱਕ ਆਸਪੈਕਟ ਅਸੀਂ ਮੀਡੀਆ ਚ ਵੀ ਸੁਣਦੇ ਹਾਂ, ਤੁਹਾਡੇ ਕੋਲ ਵੀ ਆਉਂਦਾ ਹੋਏਗਾ, ਅਸੀਂ ਬਹੁਤ ਸਾਰੇ ਐਸੇ ਕੇਸਿਸ ਦੇਖਦੇ ਹਾਂ ਜਿੱਥੇ ਕਿ ਬੰਦਾ ਹਸਪੀਟਲ ਚ ਹੁੰਦਾ। ਹੁਣ ਹਸਪੀਟਲ ਵਾਲੇ ਕਹਿੰਦੇ ਆ ਜੀ ਇਹ ਹੁਣ ਆਲਮੋਸਟ ਇੱਕ ਵੈਜੀਟੇਬਲ ਸਟੇਟ ਚ, ਇਹਨਾਂ ਦੇ ਦੁਆਰਾ ਠੀਕ ਨਹੀਂ ਹੋਣਾ, ਅਸੀਂ ਮਸ਼ੀਨਾਂ ਲਗਾਈਆਂ, ਤੇ ਉਹ ਕਹਿੰਦੇ ਆ ਜੀ ਅਸੀਂ ਹੁਣ ਮਸ਼ੀਨ ਆਫ ਕਰੀਏ ਤਾਂ ਕਿ ਬੈੱਡ ਫ੍ਰੀ ਕਰੀਏ ਤਾਂ ਕਿ ਹੋਰ ਕਿਸੇ ਨੂੰ ਜਿਹਨੂੰ ਜ਼ਰੂਰਤ ਉਹ ਦਈਏ। ਲੇਕਿਨ ਫੈਮਿਲੀ ਕਹਿੰਦੀ ਹੈ ਨਹੀਂ, ਉਹ ਕਹਿੰਦੇ ਆ ਨਹੀਂ ਜੀ ਨਹੀਂ, ਸਾਨੂੰ ਤਾਂ ਲੱਗਦਾ ਹੈ ਠੀਕ ਹੈ, ਇਹਨਾਂ ਨੇ ਠੀਕ ਹੋ ਜਾਣਾ ਹੈ, ਸਾਡਾ ਪਰਿਵਾਰਕ ਮੈਂਬਰ ਹੈ, ਸੋ ਤੁਸੀਂ ਮਸ਼ੀਨਾਂ ਨਾ ਹਟਾਓ। ਉਸ ਕੇਸ ਚ ਆਮ ਸ਼ੋਰ ਤੁਹਾਡੇ ਕੋਲ ਵੀ ਆਉਂਦੇ ਹੋਣਗੇ, ਤਾਂ ਫਿਰ ਕੀ ਹੁੰਦਾ ਹੈ ਕੇਸ ਚ, ਉਹ ਜ਼ਰਾ ਐਕਸਪਲੇਨ ਕਰੋ।
ਯੂਨੋ ਕੈਨੇਡਾ ਵਿਚ ਡਾਕਟਰ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਲਾਈਫ ਸਪੋਰਟ ਮਸ਼ੀਨ ਨੂੰ ਬੰਦ ਨਹੀਂ ਕਰ ਸਕਦੇ ਜੀ।
ਅੱਛਾ,
ਪਰ ਇਸ ਤਰ੍ਹਾਂ ਦੀ ਸਿਚੁਏਸ਼ਨ ਚ ਜ਼ਿਆਦਾਤਰ ਪਰਿਵਾਰ ਇਹ ਕਹਿੰਦੇ ਹਨ ਕਿ ਉਹ ਡਾਕਟਰਾਂ ਵੱਲੋਂ ਫੈਸਲਾ ਲੈਣ ਲਈ ਪ੍ਰੈਸ਼ਰ ਮਹਿਸੂਸ ਕਰ ਰਹੇ ਸਨ ਜੀ। ਜੇ ਡਾਕਟਰ ਅਤੇ ਫੈਮਿਲੀ ਇੱਕ ਫੈਸਲੇ ਤੇ ਸਹਿਮਤ ਨਹੀਂ ਹੁੰਦੇ ਤਾਂ ਅਕਸਰ ਹੀ ਅਦਾਲਤਾਂ ਨੂੰ ਦਖਲ ਦੇਣੀ ਪੈਂਦੀ ਹੈ ਜੀ। ਕੈਨੇਡਾ ਵਿਚ ਕੁਝ ਥਾਵਾਂ, ਫਾਰ ਐਗਜ਼ਾਮਪਲ ਸਪੈਸ਼ਲੀ ਆਪਣੇ ਅੰਟਾਰੀਓ ਵਿਚ ਹੀ ਅਜਿਹਾ ਸਿਸਟਮ ਹੈ ਜਿੱਥੇ ਡਾਕਟਰ ਨੂੰ ਇੱਕ ਪੈਨਲ ਤੇ ਹੋਰ ਡਾਕਟਰਾਂ ਨਾਲ ਬਹਿਸ ਕਰਨੀ ਪੈਂਦੀ ਹੈ ਕਿ ਉਹ ਇਲਾਜ ਕਿਉਂ ਬੰਦ ਕਰਨਾ ਚਾਹੁੰਦੇ ਹਨ, ਪਰ ਫੇਰ ਵੀ ਜਿਹੜੇ ਫੈਮਿਲੀ ਮੈਂਬਰ ਹੈ ਹਮੇਸ਼ਾ ਹੀ ਅਦਾਲਤ ਦਾ ਬੋਝ ਚੁਕਾ ਸਕਦੇ ਹਨ ਇਫ ਦੇ ਆਰ ਨਾਟ ਹੈਪੀ ਵਿਦ ਦੈਟ ਡਿਸੀਜਨ ਜੀ।
ਅੱਛਾ, ਇਸ ਕੇਸ ਚ ਹੁਣ ਫਰਜ਼ ਕਰ ਲੋ ਅਸੀਂ ਐਗਜ਼ਾਮਪਲ ਦੇ ਰਹੇ ਹਾਂ ਕਿ ਜੇ ਇੱਕ ਸ਼ਖਸ ਹੈ ਉਹਦੀ ਉਹਦੇ ਹੋ ਸਕਦਾ ਕਿ ਉਹਦੀ ਵਾਈਫ ਕਹੇ ਕਿ ਜੀ ਹਾਂਜੀ ਅਸੀਂ ਮਸ਼ੀਨ ਟਰਨ ਆਫ ਕਰਦੀ ਹੈ, ਪਰ ਡਾਕਟਰ ਕਹਿੰਦੀ ਹੈ ਕਿ ਨਹੀਂ ਮਸ਼ੀਨ ਟਰਨ ਆਫ ਨਹੀਂ ਕਰਨੀ, ਸੋ ਕੀ ਲੜਕੀ ਰੋਕ ਸਕਦੀ ਹੈ ਆਪਣੇ ਮਦਰ ਨੂੰ ਕਿ ਮਸ਼ੀਨ ਨਹੀਂ ਬੰਦ ਕਰਨੀ?
ਜਦੋਂ ਤੱਕ ਤਾਂ ਯੂ ਨੋ ਹਸਬੈਂਡ ਵਾਈਫ ਦਾ ਰਿਸ਼ਤਾ ਚੰਗਾ ਸੀ ਅਤੇ ਉਹ ਕਾਨੂੰਨ ਤੌਰ ਤੇ ਪਤੀ ਪਤਨੀ ਸਨ ਤਾਂ ਬੇਟੀ ਮਾਂ ਨੂੰ ਆਪਣੇ ਪਿਤਾ ਨੂੰ ਜ਼ਿੰਦਾ ਰੱਖਣ ਵਾਲੀ ਲਾਈਫ ਸਪੋਰਟ ਮਸ਼ੀਨ ਬੰਦ ਕਰਨ ਤੋਂ ਰੋਕਣ ਲਈ ਕੁਝ ਵੀ ਨਹੀਂ ਕਰ ਸਕਦੀ ਸੀ। ਜਦੋਂ ਕੋਈ ਵਿਅਕਤੀ ਖੁਦ ਕੋਈ ਫੈਸਲਾ ਨਹੀਂ ਲੈ ਸਕਦਾ ਜਾਂ ਈਵਨ ਬੋਲਣ ਦੇ ਯੋਗ ਨਾ ਹੋਵੇ ਤਾਂ ਕਾਨੂੰਨ ਕਹਿੰਦਾ ਕਿ ਤੁਸੀਂ ਉਸਦੇ ਜੀਵਨ ਸਾਥੀ ਨੂੰ ਪੁੱਛੋ ਜੀ। ਜਿਸ ਕੇਸ ਚ ਪਤੀ ਜਾਂ ਪਤਨੀ ਦਾ ਕਾਨੂੰਨ ਰਿਸ਼ਤਾ ਨਾ ਕਾਇਮ ਹੋਵੇ ਜਾਂ ਨਾ ਵਧੀਆ ਹੋਵੇ ਤਾਂ ਉਸ ਸਿਚੁਏਸ਼ਨ ਚ ਕਾਨੂੰਨ ਉਹਨਾਂ ਦੇ ਬੱਚਿਆਂ ਜਾਂ ਉਹਨਾਂ ਦੇ ਪੇਰੈਂਟਸ ਨੂੰ ਪੁੱਛੇਗਾ ਕਿ ਉਹਨਾਂ ਦਾ ਕੀ ਫੈਸਲਾ ਜੀ। ਪਰ ਜੇਕਰ ਕੋਈ ਵੀ ਨਹੀਂ ਹੈਗਾ ਤਾਂ ਸਰਕਾਰ ਨੂੰ ਦਖਲੀ ਦੇਣੀ ਪਵੇਗੀ। ਆਮ ਤੌਰ ਤੇ ਇਟ ਡਿਪੈਂਡਸ ਆਨ ਦਾ ਪ੍ਰੋਵਿੰਸ ਤੁਸੀਂ ਕਿੱਥੇ ਰਹਿੰਦੇ ਹੋ, ਪਬਲਿਕ ਗਾਰਡੀਅਨ ਦੇ ਦਫ਼ਤਰ ਦੁਆਰਾ ਜੀ।
ਠੀਕ ਹੈ, ਔਰ ਅਦਾਲਤਾਂ ਇਹਦੇ ਬਾਰੇ ਕੀ ਕਹਿੰਦੀਆਂ ਜਦੋਂ ਕਿਸੇ ਦੀ ਲਾਈਫ ਖਤਮ ਕਰਨੀ ਹੈ ਨਹੀਂ ਕਰਨੀ ਤਾਂ ਅਦਾਲਤਾਂ ਇਸ ਬਾਰੇ ਕੀ ਕਹਿੰਦੀਆਂ ਨੇ ਸਰ?
ਜਦ ਆਪਾਂ ਲਾਈਫ ਜ਼ਿੰਦਗੀ ਦੀ ਗੱਲਬਾਤ ਕਰੀ ਦੀ ਹੈ ਜੀ, ਜ਼ਿੰਦਗੀ ਤਾਂ ਹਮੇਸ਼ਾ ਹੀ ਹਿੱਤਾਂ ਦੇ ਮੁਕਾਬਲੇ ਬਾਰੇ ਹੁੰਦੀ ਹੈ ਤਾਂ ਫਿਰ ਮੌਤ ਲੱਗ ਕੇ ਹੋਵੇਗੀ। ਇੱਕ ਲਾਈਫ ਸਪੋਰਟ ਮਸ਼ੀਨ ਤੇ ਇੱਕ ਵਿਅਕਤੀ ਨੂੰ ਜ਼ਿੰਦਾ ਰੱਖਣ ਲਈ ਜੀ ਹਰ ਸਾਲ $1 million ਤੋਂ ਵੱਧ ਦੀ ਲਾਗਤ ਆਉਂਦੀ ਹੈ ਜੀ। ਪਰਿਵਾਰਾਂ ਨੂੰ ਇਹ ਡਰ ਹੁੰਦਾ ਕਿ ਸ਼ਾਇਦ ਹਸਪਤਾਲ ਵਾਲੇ ਸੰਬੰਧਿਤ ਵਿਅਕਤੀ ਦੇ ਅੰਗਾਂ ਨੂੰ ਦਾਨ ਕੀਤੇ ਜਾਣ ਬਾਰੇ ਉਹਨਾਂ ਨੂੰ ਔਖੀ ਸਥਿਤੀ ਚ ਪਾਉਣਗੇ ਜੀ। ਜ਼ਿਆਦਾਤਰ ਡਾਕਟਰਸ ਹੁਣ ਇਹ ਕਹਿੰਦੇ ਹਨ ਕਿ ਜੇ ਕੋਈ ਵਿਅਕਤੀ ਬ੍ਰੇਨ ਡੈਡ ਹੋ ਗਿਆ ਜਿਵੇਂ ਤੁਸੀਂ ਦੱਸਿਆ ਨਾ ਵੈਜੀਟੇਬਲ ਸਟੇਟ, ਭਾਵੇਂ ਕੋਈ ਲਾਈਫ ਸਪੋਰਟ ਮਸ਼ੀਨ ਉਸਨੂੰ ਜਿੰਦਾ ਰੱਖ ਵੀ ਸਕਦੀ ਹੋਵੇ ਪਰ ਉਸ ਵਿਅਕਤੀ ਦੀ ਤਾਂ ਮੌਤ ਹੋ ਚੁੱਕੀ ਹੁੰਦੀ ਹੈ ਅਤੇ ਅਦਾਲਤਾਂ ਅਕਸਰ ਹੀ ਡਾਕਟਰਸ ਦੀ ਇਸ ਦਲੀਲ ਨਾਲ ਸਹਿਮਤ ਹੋ ਹੀ ਜਾਂਦੀਆਂ।
ਠੀਕ ਹੈ ਜੀ, ਔਰ ਇੱਕ ਕੈਲਗਰੀ ਦੇ ਵਿੱਚ ਬੜਾ ਹਾਰਡ ਬ੍ਰੇਕਿੰਗ ਕੇਸ ਸੀਗਾ ਜਿਹਦੇ ਕਾਫੀ ਖ਼ਬਰਾਂ ਵੀ ਆਈਆਂ ਦੁਨੀਆਂ ਭਰ ਦੇ ਵਿੱਚ। ਇੱਕ ਫਾਦਰ ਜਿਹੜਾ ਸੀਗਾ ਉਹ ਅਦਾਲਤ ਦਾ ਉਹਨਾਂ ਨੇ ਦਰਵਾਜ਼ਾ ਖਟਖਟਾਇਆ ਕਿ ਜਿਹੜੇ ਉਹਨਾਂ ਦੇ ਆਪਣੀ ਡਾਟਰ ਨੂੰ ਰੋਕਣਾ ਚਾਹੁੰਦੇ ਸੀਗੇ ਕਿ ਉਹ ਸ਼ਾਇਦ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਉਹਨਾਂ ਦੀ ਗੱਲ ਹੋ ਰਹੀ ਸੀਗੀ। ਸੋ ਕੀ ਇਹ ਸਾਰਾ ਮਾਮਲਾ, ਕੀ ਜਰਾ ਸਮਝਾਓ ਡਿਟੇਲ ਦੇ ਵਿੱਚ?
ਯੁਧਵੀਰ ਜੀ, ਪੇਰੈਂਟਸ ਹਮੇਸ਼ਾ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਫੈਸਲੇ ਲੈਣਾ ਚਾਹੁੰਦੇ ਹਨ ਪਰ ਅੱਜ ਕੈਨੇਡਾ ਵਿੱਚ ਹੋ ਰਹੇ ਅਦਾਲਤੀ ਕੇਸਿਸ ਬਾਰੇ ਕੋਈ ਗੰਭੀਰਤਾ ਨਾਲ ਕਿਵੇਂ ਨਹੀਂ ਸੋਚੂਗਾ ਜੀ। ਇਹ ਜਿਹੜਾ ਫਾਦਰ ਸੀ ਆਪਣੀ ਬੇਟੀ ਨੂੰ ਖੁਦਕੁਸ਼ੀ ਕਰਨ ਤੋਂ ਰੋਕਣ ਲਈ ਅਦਾਲਤ ਚ ਗਿਆ ਜੀ। ਉਸਨੇ ਕਿਹਾ ਕਿ ਉਸਦੀ ਬੇਟੀ ਡਾਕਟਰੀ ਮਦਦ ਨਾਲ ਖੁਦਕੁਸ਼ੀ ਕਰਨ ਦਾ ਫੈਸਲਾ ਕਰਨ ਲਈ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਅਤੇ ਉਸਨੇ ਮੇਰੇ ਖਿਆਲ ਵੱਖ ਵੱਖ ਡਾਕਟਰਾਂ ਨੂੰ ਵੱਖੋ ਵੱਖਰੀਆਂ ਗੱਲਾਂ ਦੱਸੀਆਂ ਸਨ ਜੀ। ਬੇਟੀ ਨੇ ਅਦਾਲਤ ਵਿੱਚ ਕਿਹਾ ਕਿ ਉਸਦੇ ਡਾਕਟਰੀ ਮੁੱਦੇ ਉਸਦੀਆਂ ਆਪਣੀਆਂ ਸਮੱਸਿਆਵਾਂ ਹਨ ਅਤੇ ਉਹਨਾਂ ਬਾਰੇ ਕੋਈ ਵੀ ਉਸਨੂੰ ਪੁੱਛ ਜਾਂ ਰੋਕ ਟੋਕ ਨਹੀਂ ਸਕਦਾ ਭਾਵੇਂ ਉਸਦਾ ਆਪਣਾ ਡੈਡੀ ਕਿਹੜਾ ਨਾ ਹੋਵੇ ਜੀ। ਪਰ ਆਖਿਰਕਾਰ ਜਦੋਂ ਬੇਟੀ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਟਾਲ ਦਿੱਤਾ ਤਾਂ ਜਾ ਕੇ ਪਿਤਾ ਨੂੰ ਤਸੱਲੀ ਹੋਈ ਤੇ ਉਸਨੇ ਆਪਣਾ ਕੇਸ ਵਾਪਸ ਲਿਆ ਜੀ। ਪਰ ਕੈਨ ਯੂ ਇਮੇਜਿਨ ਜੇ ਜੱਜ ਨੇ ਨਿਰਧਾਰਿਤ ਖੁਦਕੁਸ਼ੀ ਨੂੰ ਨਾ ਰੋਕਿਆ ਹੁੰਦਾ ਤਾਂ ਕੀ ਹੋ ਸਕਦਾ ਸੀ ਜੀ।
ਸੋ ਕੈਨੇਡਾ ਦੇ ਵਿੱਚ ਪੇਰੈਂਟ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਆਪਣੇ ਬੱਚੇ ਨੂੰ ਜੇ ਡਾਕਟਰੀ ਮਦਦ ਦੇ ਨਾਲ ਆਪਣੀ ਲਾਈਫ ਖਤਮ ਕਰਨਾ ਹੈ, ਸੋ ਪੇਰੈਂਟਸ ਨੂੰ ਕੋਈ ਹੱਕ ਨਹੀਂ ਫਿਲਹਾਲ?
ਜੇਕਰ ਬੱਚਾ 18 ਸਾਲ ਤੋਂ ਵੱਧ ਉਮਰ ਦਾ ਹੈ ਤਾਂ ਬਿਲਕੁਲ ਨਹੀਂ ਹੈ ਜੀ। ਪੇਰੈਂਟਸ ਜਾਂ ਕੋਈ ਵੀ ਸਿਵਾਏ ਜੱਜ ਉਸਨੂੰ ਖੁਦਕੁਸ਼ੀ ਕਰਨ ਤੋਂ ਰੋਕ ਨਹੀਂ ਸਕਦਾ ਜੀ। ਬੇਟੀ ਦੇ ਵਕੀਲ ਨੇ ਅਦਾਲਤ ਵਿਚ ਸਾਫ਼ ਸਾਫ਼ ਸ਼ਬਦਾਂ ਚ ਕਿਹਾ ਕਿ ਪਿਤਾ ਕੋਲ ਖੁਦਕੁਸ਼ੀ ਰੋਕਣ ਦੀ ਕੋਸ਼ਿਸ਼ ਕਰਨ ਦਾ ਵੀ ਕੋਈ ਹੱਕ ਨਹੀਂ ਹੈ ਜੀ। ਬੇਟੀ ਦੇ ਵਕੀਲ ਨੇ ਅਦਾਲਤ ਨੂੰ ਵੀ ਦੱਸਿਆ ਕਿ ਵੀ ਮੈਂ ਪੂਰੀ ਤਰ੍ਹਾਂ ਗੱਲ ਸਮਝਦਾ ਵੀ ਉਹਦਾ ਜਿਹੜਾ ਡੈਡ ਹੈ ਕਿਉਂ ਨਹੀਂ ਚਾਹੁੰਦਾ ਕਿ ਉਸਦੀ ਧੀ ਇਸ ਜਹਾਨ ਤੋਂ ਰੁਖਸਤ ਹੋ ਜਾਵੇ। ਉਹਨੇ ਕਿਹਾ ਮੈਂ ਵੀ ਉਸ ਧੀ ਦੀ ਨੁਮਾਇੰਦਗੀ ਖੁਦ ਕਰਦਾ, ਮੈਂ ਵੀ ਨਹੀਂ ਚਾਹੁੰਦਾ ਕਿ ਉਹ ਆਪਣੇ ਜੀਵਨ ਦਾ ਅੰਤ ਕਰੇ, ਪਰ ਇੱਥੇ ਹੋਰ ਕਿਸੇ ਨੇ ਭਾਵਨਾਵਾਂ ਕਿਸੇ ਹੋਰ ਦੇ ਇਮੋਸ਼ਨਸ ਨੂੰ ਕੋਰਟ ਕਚਹਿਰੀ ਵਿੱਚ ਤਵੱਜੋ ਨਹੀਂ ਦਿੱਤੀ ਜਾ ਸਕਦੀ ਜੀ। ਬਹੁਤ ਸਾਰੇ ਲੋਕ ਹੈਰਾਨ ਵੀ ਹਨ ਕਿ ਟਰੂਡੋ ਸਰਕਾਰ ਦੁਆਰਾ ਇਸ ਤਰ੍ਹਾਂ ਦੀਆਂ ਆਗਿਆ ਦੇਣ ਵਾਲੇ ਕਾਨੂੰਨ ਬਣਾਏ ਕਿਉਂ ਗਏ ਜੀ।
ਠੀਕ ਹੈ, ਇੱਕ ਹੋਰ ਕੇਸ ਆਇਆ ਸੀਗਾ ਕਿ ਜਿੱਥੇ ਇੱਕ ਵੁਮਨ ਜੀ ਸੀਗੀ, ਇੱਕ ਮਹਿਲਾ ਸੀਗੀ ਅਲਬਰਟਾ ਦੇ ਵਿੱਚ, ਉਹ ਡਾਕਟਰੀ ਮਦਰ ਦੇ ਨਾਲ ਉਹ ਆਪਣੀ ਲਾਈਫ ਖਤਮ ਕਰਨਾ ਚਾਹੁੰਦੇ ਸੀਗੇ। ਸੋ ਬੀਸੀ ਦੇ ਜੱਜ ਜਿਹੜੇ ਸੀਗੇ ਉਹਨਾਂ ਨੇ ਜਸਟ 24 ਘੰਟੇ ਪਹਿਲਾਂ ਇਹ ਹੋਣ ਤੋਂ ਪਹਿਲਾਂ ਰੋਕ ਦਿੱਤਾ।
ਹਾਂਜੀ, ਅਲਬਰਟਾ ਵਿੱਚ ਹੀ ਇਸ ਔਰਤ ਦੇ ਡਾਕਟਰ ਉਸਨੂੰ ਖੁਦਕੁਸ਼ੀ ਕਰਨ ਦੀ ਮਨਜ਼ੂਰੀ ਨਹੀਂ ਦਿੰਦੇ ਸੀ, ਉਹਨੇ ਬਹੁਤ ਟਰਾਈ ਕੀਤੀ, ਇਸ ਲਈ ਉਸਨੇ ਵੈਨਕੂਵਰ ਵਿੱਚ ਇੱਕ ਡਾਕਟਰ ਲੱਭਿਆ ਜਿਸ ਨੇ ਉਸਨੂੰ ਇਸ ਤਰ੍ਹਾਂ ਕਰਨ ਲਈ ਉਸਦੀ ਸਹਾਇਤਾ ਕਰਨ ਚ ਹਾਮੀ ਭਰ ਦਿੱਤੀ ਜੀ। ਉਸੇ ਸੇਮ ਡਾਕਟਰ ਨੇ ਖੁਦਕੁਸ਼ੀ ਲਈ ਲੋੜੀਂਦੀ ਹਰ ਇੱਕ ਚੀਜ਼ ਇਕੱਤਰ ਕਰਨ ਵਿੱਚ ਉਸਦੀ ਮਦਦ ਵੀ ਕੀਤੀ ਅਤੇ ਇਹ ਉਹੀ ਸੇਮ ਡਾਕਟਰ ਸੀ ਜਿਸ ਵੱਲੋਂ ਪਹਿਲਾਂ ਵੀ ਕੈਨੇਡਾ ਭਰ ਵਿੱਚ ਹੋਰ ਬਹੁਤ ਸਾਰੇ ਲੋਕਾਂ ਦੀ ਖੁਦਕੁਸ਼ੀ ਕਰਨ ਵਿੱਚ ਮਦਦ ਕੀਤੀ ਜਾ ਚੁੱਕੀ ਸੀ ਜਦੋਂ ਉਹਨਾਂ ਦਾ ਆਪਣਾ ਡਾਕਟਰ ਇਸ ਤਰ੍ਹਾਂ ਕਰਨ ਲਈ ਮਦਦ ਕਰਨ ਤੋਂ ਜਵਾਬ ਦੇ ਦਿੰਦਾ ਸੀ ਜੀ। ਉਸਦੇ ਪਤੀ ਨੇ ਉਸਦੀ ਖੁਦਕੁਸ਼ੀ ਨੂੰ ਰੋਕਣ ਲਈ ਡਾਕਟਰ ਤੇ ਮੁਕੱਦਮਾ ਵੀ ਦਾਇਰ ਕੀਤਾ ਅਤੇ ਕਿਹਾ ਕਿ ਉਸਦੀ ਪਤਨੀ ਦੀ ਅਜਿਹੀ ਕੋਈ ਸਿਹਤ ਸਮੱਸਿਆ ਨਹੀਂ ਹੈ ਜਿਸ ਕਾਰਨ ਉਸਨੂੰ ਖੁਦਕੁਸ਼ੀ ਕਰਨ ਦੀ ਆਗਿਆ ਦਿੱਤੀ ਜਾਵੇ, ਬਲਕਿ ਉਸਦੀ ਪਤਨੀ ਮਾਨਸਿਕ ਸਮੱਸਿਆਵਾਂ ਨਾਲ ਜੂਝਣ ਕਰਕੇ ਇਹ ਫੈਸਲਾ ਲੈਣ ਦੇ ਯੋਗ ਵੀ ਨਹੀਂ ਹੈ ਜੀ। ਜੱਜ ਨੇ ਖੁਦਕੁਸ਼ੀ ਨੂੰ 30 ਦਿਨਾਂ ਲਈ ਟਾਲ ਦਿੱਤਾ, ਕਿਉਂਕਿ ਇੱਕ ਵਾਰ ਖੁਦਕੁਸ਼ੀ ਕਰ ਲਈ ਜਾਵੇ ਤਾਂ ਯੁੱਧ ਵਿੱਚ ਆਪਾਂ ਨੂੰ ਪਤਾ ਵੀ ਕੋਈ ਵਾਪਸ ਨਹੀਂ ਆਉਂਦਾ ਜੀ।
ਅੱਛਾ, ਅਸਿਸਟਡ ਡਾਇੰਗ ਬਾਰੇ ਮੈਂ ਗੱਲ ਕਰ ਰਿਹਾ, ਕਿਉਂਕਿ ਕੈਨੇਡਾ ਚ ਬੜੇ ਕਾਨੂੰਨ ਆਏ ਅਸਿਸਟਡ ਡਾਇੰਗ ਦੇ, ਜਿਹਦੇ ਵਿੱਚ ਡਾਕਟਰਸ ਨੂੰ ਅਲਾਓ ਕੀਤਾ ਗਿਆ। ਕੈਨੇਡਾ, ਮੈਂ ਪਹਿਲਾਂ ਕਹਿ ਚੁੱਕਿਆ ਕਿ ਵਨ ਆਫ ਦ ਫਿਊ ਕੰਟਰੀਜ਼, ਕੀ ਹੈ, ਕਿੰਨੀਆਂ ਕੁ ਕੰਟਰੀ ਚ ਅਲਾਊਡ ਹੈ, ਕੈਨੇਡਾ ਚ ਅਲਾਊਡ ਹੈ, ਕੀ ਹੈ ਸਾਰੀ ਇਹ ਜਿਹੜਾ ਅਸਿਸਟਡ ਡਾਇੰਗ ਦੇ ਬਾਰੇ ਐਜ਼ ਅ ਕਾਨੂੰਨ ਜਿਹੜਾ ਥੋੜਾ ਜਿਹਾ ਦੱਸੋ।
ਖੁਦਕੁਸ਼ੀ ਕਰਨ ਲਈ ਯੂਨੋ ਡਾਕਟਰੀ ਸਹਾਇਤਾ ਲੈਣ ਵਾਲੇ ਲੋਕਾਂ ਲਈ ਕੈਨੇਡਾ ਪੂਰੀ ਦੁਨੀਆਂ ਵਿੱਚ ਰਾਈਟ ਨਾਓ ਪਹਿਲੇ ਨੰਬਰ ਤੇ ਆ ਰਿਹਾ ਜੀ। ਬਹੁਤ ਸਾਰੇ ਲੋਕ ਉਸ ਤਰੀਕੇ ਤੋਂ ਖੁਸ਼ ਨਹੀਂ ਹੁੰਦੇ ਜਿਸ ਅਧੀਨ ਲੋਕ ਮਦਦ ਲਈ ਹਸਪਤਾਲ ਜਾਂਦੇ ਆ, ਪਰ ਉਹਨਾਂ ਲੋਕਾਂ ਨੂੰ ਹੱਲ ਵਜੋਂ ਕਈ ਵਾਰ ਅਨਫੋਰਚੁਨੇਟਲੀ ਖੁਦਕੁਸ਼ੀ ਕਰਨ ਦੀ ਸਲਾਹ ਦੇ ਦਿੱਤੀ ਜਾਂਦੀ ਹੈ ਜੀ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਸਰਕਾਰ ਇਸ ਤਰ੍ਹਾਂ ਦੀ ਖੁਦਕੁਸ਼ੀ ਕਰਨ ਦੀ ਸਹਾਇਤਾ ਸਿਰਫ ਪੈਸੇ ਬਚਾਉਣ ਲਈ ਕਰਦੀ ਹੈ, ਕਿਉਂਕਿ ਖੁਦਕੁਸ਼ੀ ਡਾਕਟਰੀ ਇਲਾਜ ਨਾਲੋਂ ਸਸਤੀ ਹੁੰਦੀ ਹੈ। ਵੈਦਰ ਦੈਟਸ ਟਰੂ ਆਰ ਨਾਟ ਆਈ ਰੀਲੀ ਡੋਂਟ ਨੋ। ਜੋ ਵੀ ਹੋਵੇ ਜੀ, ਇਹ ਕੈਨੇਡਾ ਦੇ ਕਾਨੂੰਨ ਅਤੇ ਸਾਨੂੰ ਉਹਨਾਂ ਦੀ ਪਾਲਣਾ ਕਰਨੀ ਹੀ ਪਵੇਗੀ।
ਅੱਛਾ, ਕਾਨੂੰਨ ਕਹਿੰਦਾ ਇਹ ਜ਼ਰੂਰੀ ਨਹੀਂ ਕਿ ਤੁਸੀਂ ਇਹ ਕਹਿੰਦਾ ਕਾਨੂੰਨ ਕਿ ਜ਼ਰੂਰੀ ਨਹੀਂ ਤੁਹਾਨੂੰ ਕੋਈ ਬਿਮਾਰੀ ਹੋਵੇ ਜਾਂ ਤੁਸੀਂ ਮਤਲਬ ਕੀ ਹੈ ਕਿ ਇਹਦਾ ਕ੍ਰਾਈਟੀਰੀਆ ਕੀ ਹੈ ਕਿ ਕੋਈ ਸਫਰਿੰਗ ਹੋਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਕਿ ਤੁਸੀਂ ਡਾਕਟਰ ਤੋਂ ਕਹੋ ਕਿ ਜੇ ਸਿਸਟਰ ਡੈਥ ਜਿਹੜੀ ਹੈ ਉਹ ਦੱਸੋ।
ਦੈਟਸ ਅ ਗੁੱਡ ਕੁਐਸਚਨ। ਤੁਹਾਨੂੰ ਯਾਦ ਹੋਗਾ ਜਦੋਂ ਜੀ, ਤੁਸੀਂ ਡੈਫੀਨੇਟਲੀ ਕਵਰ ਕੀਤਾ ਹੋਗਾ, ਜਦੋਂ ਕਾਨੂੰਨ ਨੂੰ ਪਹਿਲੀ ਵਾਰ ਬਦਲਿਆ ਗਿਆ ਸੀ ਤਾਂ ਇਸ ਕਿਹਾ ਗਿਆ ਸੀ ਕਿ ਲੋਕਾਂ ਨੂੰ ਖੁਦਕੁਸ਼ੀ ਕਰਨ ਵਿੱਚ ਮਦਦ ਤਾਂ ਹੀ ਮਿਲ ਸਕਦੀ ਹੈ ਜੇ ਉਹਨਾਂ ਨੂੰ ਕੋਈ ਭਿਆਨਕ ਬਿਮਾਰੀ ਹੋਵੇ, ਟਰਮੀਨਲ ਇਲਨੈਸ, ਜੋ ਸਿਰਫ ਉਹਨਾਂ ਦੀ ਮੌਤ ਦਾ ਕਾਰਨ ਹੀ ਅਲਟੀਮੇਟਲੀ ਬਣੇਗੀ ਜੀ। ਹੁਣ ਇੱਕੋ ਇੱਕ ਚੀਜ਼ ਜੋ ਮਹੱਤਵਪੂਰਨ ਹੈ ਉਹ ਇਹ ਹੈ ਕਿ ਉਹ ਕਿਸੇ ਬਿਮਾਰੀ, ਰੋਗ ਜਾਂ ਅਪੰਗਤਾ ਤੋਂ ਪੀੜਿਤ ਹਨ, ਪਰ ਇੱਕ ਨਹੀਂ ਸਗੋਂ ਦੋ ਡਾਕਟਰਾਂ ਨੂੰ ਤੁਹਾਡੇ ਨਾਲ ਇਸ ਗੱਲ ਤੇ ਸਹਿਮਤ ਹੋਣਾ ਪਵੇਗਾ ਕਿ ਤੁਸੀਂ ਬਹੁਤ ਜ਼ਿਆਦਾ ਦੁੱਖ ਚੱਲ ਰਹੇ ਹੋ ਜੀ। ਅਸਲ ਮੁੱਦਾ ਤਾਂ ਇਹ ਹੈ ਕਿ ਦੁੱਖ ਉਹਨਾਂ ਚੀਜ਼ਾਂ ਕਰਕੇ ਵੀ ਹੋ ਸਕਦਾ ਜਿਨ੍ਹਾਂ ਨੂੰ ਬਦਲਿਆ ਜਾਂ ਜਿਨ੍ਹਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ, ਜਿਵੇਂ ਕਿ ਫੋਰ ਐਗਜ਼ਾਮਪਲ ਹਾਊਸਿੰਗ ਕ੍ਰਾਈਸਿਸ ਜਾਂ ਡਾਕਟਰੀ ਇਲਾਜ। ਪਰ ਹੁਣ ਇਸ ਤਰ੍ਹਾਂ ਦੇ ਵੀ ਹਨ ਜੋ ਜ਼ਿੰਦਗੀ ਦੀਆਂ ਇਹਨਾਂ ਟੈਂਪਰੇਰੀ ਅਸਥਾਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਵੀ ਖੁਦਕੁਸ਼ੀ ਕਰਨ ਵਾਸਤੇ ਡਾਕਟਰੀ ਮਦਦ ਭਾਲਦੇ ਹਨ।
ਜੇ ਫਰਜ਼ ਕਰ ਲਓ ਕਿ ਕੋਈ ਕਹਿੰਦਾ ਜੀ ਉਹਨਾਂ ਦੀ ਪ੍ਰੋਬਲਮ ਸਿਰਫ ਡਿਪਰੈਸ਼ਨ ਹੀ ਹੈ ਜਾਂ ਦੇ ਆਰ ਜਸਟ ਨਾਟ ਹੈਪੀ, ਵੀ ਬੰਦਾ ਖੁਸ਼ ਨਹੀਂ ਹੈ, ਡਿਪਰੈਸ਼ਨ ਹੈ, ਕੀ ਉਹ ਡਾਕਟਰ ਦੀ ਮਦਦ ਲੈ ਸਕਦੇ ਨੇ ਅਸਿਸਟਡ ਡਾਇੰਗ ਦੇ ਵਿੱਚ, ਕੀ ਮੈਡੀਕਲੀ ਹੈਲਪ ਲੈ ਸਕਦੇ ਨੇ?
ਹਾਂਜੀ, ਹੋ ਸਕਦਾ, ਪਰ ਉਹਨਾਂ ਨੂੰ ਹੁਣ ਮੇਰੇ ਖਿਆਲ ਨੈਕਸਟ ਇਹਨਾਂ ਦੀ ਰਿਵਿਊਅਬਲ ਡੇਟ ਹੈਗੀ 17 ਮਾਰਚ 2027 ਤੱਕ ਇੰਤਜ਼ਾਰ ਕਰਨਾ ਪਊਗਾ ਕਾਨੂੰਨ ਚ ਫੇਰ ਬਦਲ ਹੋਣ ਦੀ ਸੰਭਾਵਨਾ ਜੀ। ਬਹੁਤ ਸਾਰੇ ਲੋਕ ਪੁੱਛ ਰਹੇ ਹਨ ਕਿ ਕੈਨੇਡਾ ਕਿਸ ਤਰ੍ਹਾਂ ਦਾ ਮੁਲਕ ਬਣ ਗਿਆ, ਲੋਕ ਬਿਮਾਰੀ ਦੇ ਇਲਾਜ ਲਈ ਵੀ ਡਾਕਟਰ ਕੋਲ ਜਾ ਸਕਦੇ ਹਨ ਅਤੇ ਬਿਮਾਰੀ ਕਾਰਨ ਖੁਦਕੁਸ਼ੀ ਕਰਨ ਲਈ ਵੀ ਡਾਕਟਰੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ, ਅਤੇ ਉਹ ਵੀ ਕੇਵਲ ਤੇ ਕੇਵਲ ਇਸ ਕਰਕੇ ਹੀ ਕਿ ਉਹ ਖੁਸ਼ ਨਹੀਂ ਹਨ ਜੀ। ਸਰਕਾਰ ਤਾਂ ਜ਼ਿੰਦਗੀ ਦਾ ਸਨਮਾਨ ਕਰਨ ਵਾਲੀ ਕਹਿੰਦੀ ਹੈ ਜੀ, ਪਰ ਬਹੁਤ ਸਾਰੇ ਲੋਕਾਂ ਨੂੰ ਇਹ ਉਲਟ ਜਾਪਦਾ ਹੈ। ਸਾਡੇ ਕੋਲ ਪਹਿਲਾਂ ਹੀ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹਨ ਜੋ ਖੁਦਕੁਸ਼ੀ ਕਰ ਚੁੱਕੇ ਹਨ ਜਿਹੜੇ ਮਾਨਸਿਕ ਤੌਰ ਤੇ ਬਿਮਾਰ ਸਨ ਜੀ।
ਅੱਛਾ, ਕੀ ਜਿਹੜੀਆਂ ਉਹਨਾਂ ਦੀਆਂ ਫੈਮਿਲੀਜ਼ ਜਿਨ੍ਹਾਂ ਨੇ ਇੱਕ ਵਾਰ ਕੋਈ ਅਸਿਸਟਡ ਡਾਇੰਗ ਦੀ ਮਦਦ ਲਈ ਹੈ, ਉਹ ਅਦਾਲਤ ਦੇ ਵਿੱਚ ਜਾ ਕੇ ਜਿਹੜਾ ਇਨਸਾਨ ਹੁਣ ਇਸ ਦੁਨੀਆਂ 'ਚ ਨਹੀਂ ਰਿਹਾ, ਉਹ ਕਹਿ ਸਕਦੇ ਨੇ ਕਿ ਉਹਨਾਂ ਦੇ ਰਾਈਟਸ ਜਿਹੜੇ ਨੇ ਰਾਈਟਸ ਵਰ ਵਾਇਲੇਟਿਡ ਇਹ ਜਿਹੜੀ ਅਸਿਸਟਡ ਡਾਇੰਗ ਦੀ ਜਦੋਂ ਉਹਨਾਂ ਨੇ ਮਦਦ ਲਈ ਹੈਗੀ ਹੈ?
ਇਸ ਸਮੇਂ ਜੀ ਕੈਨੇਡਾ ਭਰ 'ਚ ਬਹੁਤ ਸਾਰੇ ਅਦਾਲਤੀ ਕੇਸ ਲੜੇ ਜਾ ਰਹੇ ਹਨ ਜਿੱਥੇ ਜਿਸ ਵਿਅਕਤੀ ਬਾਰੇ ਕੇਸ ਸੀ ਉਸਦੀ ਤਾਂ ਦਰਅਸਲ 'ਚ ਮੌਤ ਹੀ ਹੋ ਚੁੱਕੀ ਹੈ ਜੀ। ਅਧੀ ਮਾਮਲਿਆਂ 'ਚ ਸਿਰਫ ਵਿਅਕਤੀ ਜਾਂ ਉਸਦੇ ਪਰਿਵਾਰ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ, ਉਹ ਸਾਰੇ ਸਮਾਜ ਨੂੰ ਸ਼ਾਮਲ ਕਰਦੇ ਹੈ ਜੀ। ਅੱਜ ਦਾ ਜਿਹੜਾ ਕੇਸ ਹੈ ਭਵਿੱਖ 'ਚ ਹੋਰਨਾਂ ਕੇਸਾਂ ਦੇ ਫੈਸਲੇ ਕਰਨ ਵਿੱਚ ਮਦਦਗਾਰ ਸਿੱਧ ਹੋ ਸਕਦਾ ਜੀ। ਨਾਲ ਹੀ ਜਿਹੜੀ ਸਾਡੀ ਕਾਨੂੰਨੀ ਪ੍ਰਣਾਲੀ 'ਚ ਦੇ ਸਫਲਪੂਰਵਕ ਕੰਮ ਕਰਨ ਲਈ ਸਾਨੂੰ ਸਾਰਿਆਂ ਨੂੰ ਇਸ ਵਿੱਚ ਵਿਸ਼ਵਾਸ ਰੱਖਣ ਦੀ ਲੋੜ ਹੈ ਜੀ।
ਠੀਕ ਹੈ ਜੀ। ਅੱਛਾ, ਕੁਛ ਜਿਹੜੇ ਲੋਕ ਇਹਨਾਂ ਕਾਨੂੰਨਾਂ ਨੂੰ ਸਪੋਰਟ ਕਰਦੇ ਉਹ ਕਹਿੰਦੇ ਜੀ ਫੈਮਿਲੀਜ਼ ਬਿਨਾ ਮਤਲਬ ਹੀ ਟਰਬਲ ਕਰ ਰਹੀਆਂ ਹੈਗੀਆਂ।
ਹਾਂਜੀ, ਕੈਨੇਡਾ ਵਿੱਚ ਖੁਦਕੁਸ਼ੀ ਦੇ ਕਾਨੂੰਨਾਂ ਬਾਰੇ ਪਰਿਵਾਰਾਂ ਵੱਲੋਂ ਮੁਕੱਦਮਾ ਚਲਾਉਣ ਅਤੇ ਨਾਖੁਸ਼ ਹੋਣ ਕਾਰਨ ਕੁਝ ਤਾਂ ਗਲਤ ਜਾਪਦਾ ਹੀ ਹੈ ਜੀ। ਹੋ ਸਕਦਾ ਕਿ ਕਾਨੂੰਨ ਨੇ ਡਾਕਟਰਾਂ ਦੀ ਮਦਦ ਨਾਲ ਖੁਦਕੁਸ਼ੀ ਕਰਨਾ ਬਹੁਤ ਹੀ ਆਸਾਨ ਬਣਾ ਦਿੱਤਾ ਹੋਵੇ ਜੀ, ਜਾਂ ਇਹ ਵੀ ਹੋ ਸਕਦਾ ਕਿ ਜਨਤਾ ਅਤੇ ਪਰਿਵਾਰਕ ਮੈਂਬਰ ਆਪਣੇ ਨੀਅਰ ਐਂਡ ਡੀਅਰ ਪਿਆਰਿਆਂ ਦੇ ਖੁਦਕੁਸ਼ੀ ਕਰਨ ਦੇ ਫੈਸਲੇ ਨੂੰ ਸਵੀਕਾਰ ਨਹੀਂ ਕਰ ਸਕਦੇ, ਅਤੇ ਇਸੇ ਲਈ ਕਿਸੇ ਨਾ ਕਿਸੇ ਨੂੰ ਦੋਸ਼ੀ ਠਹਿਰਾਉਣ ਦੀ ਭਾਲ ਕਰਦੇ ਹਨ। ਸਾਡੇ ਕੋਲ ਦੁਨੀਆਂ ਦੇ ਸਭ ਤੋਂ ਵਿਸ਼ਾਲ ਡਾਕਟਰੀ ਸਹਾਇਤਾ ਨਾਲ ਖੁਦਕੁਸ਼ੀ ਕਰਨ ਵਾਲੇ ਕੁਝ ਕਾਨੂੰਨ ਹਨ ਅਤੇ ਸੁਣਨ ਵਾਲੇ ਹੀ ਇਹ ਫੈਸਲਾ ਕਰ ਸਕਦੇ ਹਨ ਕਿ ਕਿਸੇ ਨੂੰ ਆਪਣੇ ਦੁੱਖਾਂ ਤੋਂ ਆਪਣੀ ਸਫਰਿੰਗ ਤੋਂ ਛੁਟਕਾਰਾ ਪਾਉਣ ਦਾ ਇਹ ਇੱਕ ਸੌਖਾ ਤਰੀਕਾ ਹੈ ਜਾਂ ਨਹੀਂ।
ਠੀਕ ਹੈ ਜੀ। ਅੱਛਾ, ਰੱਬ ਨਾ ਕਰੇ ਕਿਸੇ ਦੀ ਡੈਥ ਹੋਏ, ਔਰ ਹੋਰ ਵੀ ਦਿੱਕਤ ਉਸ ਵੇਲੇ ਸ਼ਾਇਦ ਆ ਸਕਦੀ ਹੈ ਕਿ ਜਦੋਂ ਕਿਸੇ ਦੀ ਡੈਥ ਹੋ ਗਈ ਵਿਦਆਊਟ ਅ ਵਿਲ, ਵਿਲ ਨਹੀਂ ਬਣੀ, ਫਿਰ ਕੀ ਹੁੰਦਾ?
ਬਿਨਾਂ ਵਸੀਅਤ ਬਣਾਏ ਦੁਨੀਆ ਤੋਂ ਤੁਰ ਜਾਣ ਦਾ ਮਤਲਬ ਹੈ ਵੀ ਤੁਹਾਡੇ ਪਰਿਵਾਰ ਦਾ ਜਾਇਦਾਦ ਨਾਲ ਕੀ ਵਾਪਰਦਾ ਜੀ, ਇਸ ਵਿਸ਼ੇ ਚ ਤੁਹਾਡੀ ਇੱਛਾ ਹੋ ਸਕਦਾ ਉਹਦੀ ਸ਼ਮੂਲੀਅਤ ਨਾ ਕੀਤੀ ਜਾ ਸਕੀ ਦੁਨੀਆਂ ਚ ਨਾ ਰਹੋ। ਜਿਹੜੇ ਲੋਕ ਬਿਨਾਂ ਵਸੀਅਤ ਕੀਤੇ ਸੰਸਾਰ ਤੋਂ ਰੁਖਸਤ ਹੋ ਜਾਂਦੇ ਆ, ਉਹਨਾਂ ਦੀ ਜਾਇਦਾਦ, ਉਹਨਾਂ ਦੀ ਕਿਰਤ ਕਮਾਈ ਉਹਨਾਂ ਦੀ ਇੱਛਾ ਅਨੁਸਾਰ ਨਹੀਂ ਕਈ ਵਾਰ ਹੋ ਸਕਦਾ ਵੰਡੀ ਜਾ ਸਕੇ। ਅਦਾਲਤਾਂ ਹੀ ਜਾਇਦਾਦ ਦੀ ਵੰਡ ਦਾ ਫੈਸਲਾ ਕਰਨਗੀਆਂ ਜੀ। ਜਦੋਂ ਕਿਸੇ ਦੀ ਕੋਈ ਵਸੀਅਤ ਨਹੀਂ ਹੁੰਦੀ ਤਾਂ ਅਦਾਲਤ ਇੱਕ ਪ੍ਰਬੰਧਕ ਨਿਯੁਕਤ ਕਰਦੀ ਹੈ ਜਿਸ ਨੂੰ ਐਡਮਿਨਿਸਟ੍ਰੇਟਰ ਕਿਹਾ ਜਾਂਦਾ ਹੈ, ਜੋ ਕਾਨੂੰਨ ਦੇ ਅਨੁਸਾਰ ਜਾਇਦਾਦ ਨੂੰ ਵੰਡਦਾ ਜੀ। ਤੁਹਾਡੀਆਂ ਇੱਛਾਵਾਂ ਤੇ ਅਦਾਲਤ ਦੁਆਰਾ ਵਿਚਾਰ ਨਹੀਂ ਕੀਤਾ ਜਾਂਦਾ। ਆਮ ਤੌਰ ਤੇ ਤੁਹਾਡੇ ਜੀਵਨ ਸਾਥੀ ਅਤੇ ਬੱਚਿਆਂ ਨੂੰ ਸਭ ਕੁਝ ਮਿਲਤਾ ਜਾਂਦਾ, ਪਰ ਕਈ ਕਾਫੀ ਖੱਜਲ ਖਰਾਬੀ ਹੁੰਦੀ ਹੈ, ਸਮਾਂ ਲੱਗ ਜਾਂਦਾ।
ਠੀਕ ਹੈ ਜੀ। ਇਸ ਲਈ ਕਈ ਵਾਰ ਕਿਹਾ ਜਾਂਦਾ ਹੈ ਕਿ ਵਿਲ ਜਿਹੜੀ ਹੈ ਜੀ ਉਹ ਬਣਾਉਣੀ ਬੜੀ ਜ਼ਿਆਦਾ ਜ਼ਰੂਰੀ ਹੈ। ਸੋ ਇਹਦੇ ਬਾਰੇ ਵੀ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੈਗੇ ਹੋ। ਅੱਛਾ, ਇਹਦੇ ਥੋੜਾ ਜਿਹਾ ਹੋਰ ਐਕਸਪਲੇਨ ਕਰੋ ਕਿ ਜੇ ਕੋਈ ਚਲਾ ਜਾਂਦਾ ਹੈ ਪ੍ਰੋਪਰਟੀ ਦਾ ਫਿਰ ਹੁੰਦਾ ਕੀ ਹੈਗਾ, ਕਿਉਂਕਿ ਇਹਨੂੰ ਥੋੜੀ ਹੋਰ ਐਕਸਪਲੇਨੇਸ਼ਨ ਦੀ ਜ਼ਰੂਰਤ ਹੈ, ਔਰ ਕਿੱਦਾਂ ਅਸੀਂ ਅਵੋਇਡ ਕਰ ਸਕਦੇ ਹਾਂ ਕਿ ਕਿਸੇ ਦੇ ਜਾਣ ਤੋਂ ਬਾਅਦ ਪਰਿਵਾਰ ਜਿਹੜੇ ਉਹਨਾਂ ਦੀ ਫਿਰ ਲੜਾਈ ਉਹਨਾਂ ਦੇ ਨਾ ਹੋਵੇ ਜੀ।
ਕਿਸੇ ਵਿਅਕਤੀ ਦੇ ਪਰਿਵਾਰ ਪਤੀ ਜਾਂ ਪਤਨੀ ਨੂੰ ਪਹਿਲਾਂ ਤੁਹਾਡੀ ਫੈਸਲਾ ਲੈਣ ਦਾ ਹੱਕ ਦਿੱਤਾ ਜਾਂਦਾ ਜੀ, ਇਫ ਯੂ ਬਿਕਮ ਡਿਸੇਬਲਡ ਔਰ ਡਿਸੇਬਿਲਿਟੀ ਆਫ ਐਨੀ ਕਾਈਂਡ ਜੀ। ਲੋਕ ਜਿਉਂਦੇ ਜੀ ਇਹ ਵਸੀਅਤ ਭਾਵ ਲਿਵਿੰਗ ਵਿਲ ਬਣਾ ਸਕਦੇ ਹਨ, ਜੋ ਡਾਕਟਰਾਂ ਨੂੰ ਦੱਸੇਗੀ ਜੇ ਤੁਸੀਂ ਭਵਿੱਖ ਚ ਗੱਲਬਾਤ ਕਰਨ ਦੇ ਯੋਗ ਨਾ ਹੋਵੋ ਤਾਂ ਤੁਸੀਂ ਕੀ ਕਰਨਾ ਚਾਹੋਗੇ। ਦੁਆਰਾ ਡਾਕਟਰਾਂ ਨੂੰ ਇਸ ਦੀ ਪਾਲਣਾ ਕਰਨੀ ਹੀ ਪਵੇਗੀ। ਇੱਕ ਹੋਰ ਬਦਲ ਹੈ ਜੀ, ਇਸ ਨੂੰ ਮੈਡੀਕਲ ਰੈਪ੍ਰੈਜੈਂਟੇਸ਼ਨ ਐਗਰੀਮੈਂਟ ਕਿਹਾ ਜਾਂਦਾ, ਜੋ ਕਿਸੇ ਹੋਰ ਵਿਅਕਤੀ ਨੂੰ ਤੁਹਾਡੀ ਸਿਹਤ ਸੰਭਾਲ ਬਾਰੇ ਫੈਸਲਾ ਲੈਣ ਦੇ ਅਧਿਕਾਰ ਦਿੰਦਾ ਜੀ। ਇਸ ਸੰਬੰਧੀ ਤੁਸੀਂ ਆਪਣੇ ਪਰਿਵਾਰ ਨਾਲ ਬਹਿ ਕੇ ਜ਼ਰੂਰ ਗੱਲਬਾਤ ਕਰੋ ਜੀ।
ਠੀਕ ਹੈ ਜੀ। ਔਰ ਅਸੀਂ ਇੱਕ ਵਾਰ ਫਿਰ ਦੱਸ ਦਈਏ ਕਿ ਅਸੀਂ ਵਕੀਲ ਬ੍ਰਿਜਮੋਹਨ ਸਾਹਿਬ ਦੇ ਨਾਲ ਇਹਨਾਂ ਇੰਪੋਰਟੈਂਟ ਮੁੱਦਿਆਂ ਦੇ ਉੱਤੇ ਜਿਹੜੀ ਹੈ ਉਹ ਗੱਲਬਾਤ ਕਰ ਰਹੇ ਹਾਂ। ਸੋ ਵਕੀਲ ਸਾਹਿਬ, ਇਹ ਵੀ ਦੱਸੋ ਕਿ ਜਿਹੜਾ ਖੁਦਕੁਸ਼ੀ ਕਰਨਾ, ਇਹ ਤਾਂ ਕਾਨੂੰਨ ਇੱਕ ਜੁਰਮ ਹੈ, ਕੀ ਹੈ ਨਹੀਂ ਹੈ, ਜਾਂ ਕ੍ਰਿਮੀਨਲ ਕੇਸ ਪੈਂਦਾ ਬੰਦੇ ਦੇ ਉੱਤੇ, ਜਿਹੜਾ ਐਕਸਪਲੇਨ ਕਰੋ। ਇਸ ਲਈ ਅਸੀਂ ਇਹਨੂੰ ਵਰਡ ਅਸਿਸਟਡ ਡਾਇੰਗ ਕਹਿ ਰਹੇ ਹੈਗੇ ਆ, ਔਰ ਜਿਹੜਾ ਸੁਸਾਈਡ ਹੈ ਉਹ ਇੱਕ ਡਿਫਰੈਂਟ ਚੀਜ਼ ਹੈ, ਕੀ ਫਰਕ ਹੈ, ਕ੍ਰਿਮੀਨਲ ਲਾਅ ਕੀ ਕਹਿੰਦਾ ਇਹਨਾਂ ਚੀਜ਼ਾਂ ਦੇ ਬਾਰੇ ਐਕਸਪਲੇਨ ਕਰ ਦਿਓ।
ਹਾਂਜੀ, ਗੰਭੀਰ ਜ਼ੁਰਮ ਤੋਂ ਬਾਅਦ ਖੁਦਕੁਸ਼ੀ ਕਰਨਾ ਅਪਰਾਧ ਤੋਂ ਬਾਅਦ ਦਾ ਵਿਵਹਾਰ ਮੰਨਿਆ ਜਾਂਦਾ ਜੀ, ਵਟ ਵੀ ਕਾਮਨਲੀ ਕਾਲ ਐਸ ਪੋਸਟ ਅਫੈਂਸ ਕੰਡਕਟ ਜੀ। ਅਪਰਾਧ ਤੋਂ ਬਾਅਦ ਦਾ ਵਿਵਹਾਰ ਜਿਹਨੂੰ ਆਪਾਂ ਕਹੀਦਾ ਜੀ ਸਰਕਮਸਟਾਂਸ਼ੀਅਲ ਐਵੀਡੈਂਸ, ਇਹ ਸਿੱਧੇ ਤੌਰ ਤੇ ਇਹ ਸਾਬਤ ਤਾਂ ਨਹੀਂ ਕਰਦਾ ਕਿ ਤੁਸੀਂ ਕੁਝ ਗਲਤ ਕੀਤਾ, ਪਰ ਅਦਾਲਤ ਦੁਆਰਾ ਤੁਹਾਡੇ ਵਿਰੁੱਧ ਸਬੂਤ ਦੇ ਇੱਕ ਹਿੱਸੇ ਵਜੋਂ ਡੈਫੀਨੇਟਲੀ ਵਰਤਿਆ ਜਾ ਸਕਦਾ। ਫਾਰ ਐਗਜ਼ਾਮਪਲ, ਤੁਹਾਨੂੰ ਅਪਰਾਧ ਵਾਲੀ ਥਾਂ ਤੋਂ ਭੱਜਦੇ ਹੋਏ ਵੇਖਿਆ ਗਿਆ ਹੋਵੇ ਜੀ, ਅਦਾਲਤਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨੂੰ ਇਸ ਤਰੀਕੇ ਨਾਲ ਸਮਝਿਆ ਕਿ ਕਿਸੇ ਨੇ ਅਪਰਾਧਿਕ ਦੋਸ਼ ਜਾਂ ਸਜ਼ਾ ਤੋਂ ਬਚਣ ਲਈ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ ਜੀ। ਅਫਸੋਸਜਨਕ ਗੱਲ ਹੈ ਕਿ ਉਹ ਲੋਕ ਵੀ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਂਦੇ ਜਿਹੜਾ ਆਪਣਾ ਕ੍ਰਿਮੀਨਲ ਕੇਸ ਜਿੱਤ ਵੀ ਸਕਦੇ ਹਨ। ਇਸ ਬਾਰੇ ਹਮੇਸ਼ਾ ਹੀ ਆਪਣੇ ਕ੍ਰਿਮੀਨਲ ਲਾਅ ਨਾਲ ਜ਼ਰੂਰ ਰਾਬਤਾ ਕਾਇਮ ਕਰੋ ਜੀ।
ਅੱਛਾ, ਇਹ ਜਿਹੜਾ ਅਸਿਸਟਡ ਡਾਇੰਗ ਹੈਗਾ ਆ, ਇਹ ਜਿਹੜਾ ਕਾਨੂੰਨ ਆਇਆ ਅਸਿਸਟਡ ਡਾਇੰਗ ਦਾ, ਕੀ ਲੱਗਦਾ ਹੈ ਇਹਦੇ ਨਾਲ ਹਿਊਮਨ ਲਾਈਫ ਦੀ ਵੈਲਿਊ ਘਟ ਗਈ ਹੈ ਜਾਂ ਐਸੇ ਵੀ ਕੁਝ ਚਰਚਾ ਰਹਿੰਦੀ ਹੈ?
ਦੈਟਸ ਅ ਸੋਸ਼ਲ ਕੁਐਸਚਨ ਯਦਵੀਰ ਜੀ। ਮੈਂ ਤਾਂ ਸਿਰਫ ਇੱਕ ਨਿਮਾਣਾ ਜਿਹਾ ਵਕੀਲ ਹੀ ਹਾਂ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਕਾਨੂੰਨ ਬਾਰੇ ਕੀ ਸੋਚਦਾ ਜੀ। ਦੇਸ਼ ਦੇ ਕਾਨੂੰਨ ਨੇ ਅਪਰਾਧਿਕ ਕਾਨੂੰਨਾਂ ਨੂੰ ਇਸ ਕਰਕੇ ਬਦਲ ਦਿੱਤਾ ਤਾਂ ਕਿ ਇਹ ਦੇਸ਼ ਵਿਚ ਹਰ ਜਗ੍ਹਾ ਲਾਗੂ ਹੋ ਸਕੇ ਜੀ। ਬਹੁਤ ਸਾਰੇ ਕੈਨੇਡੀਅਨ ਇਸ ਕਾਨੂੰਨ ਦਾ ਸਮਰਥਨ ਕਰਦੇ ਹਨ, ਪਰ ਬਹੁਤ ਸਾਰੇ ਇਸ ਦੇ ਵਿਰੁੱਧ ਵੀ ਹਨ ਜੀ। ਇਹਨਾਂ ਤਬਦੀਲੀਆਂ ਨਾਲ ਅਸੀਂ ਭਾਵੇਂ ਸਹਿਮਤ ਹਾਂ ਜਾਂ ਨਹੀਂ, ਪਰ ਇਹ ਕਾਨੂੰਨ ਹੁਣ ਕੈਨੇਡਾ ਵਿਚ ਸਾਡੇ ਜੀਵਨ ਦਾ ਹਿੱਸਾ ਬਣ ਚੁੱਕੇ ਹੈ। ਇਹਨੂੰ ਗਵਰਨਮੈਂਟ ਨੇ ਬਣਾਇਆ ਤਾਂ ਕਾਨੂੰਨ, ਇੰਟੈਂਸ਼ਨ ਵਾਜ਼ ਵੈਰੀ ਗੁੱਡ ਵੀ ਜਿਹੜੇ ਬੰਦੀ ਟਰਮੀਨਲੀ ਇਲ ਹੈ ਜਿਨ੍ਹਾਂ ਦੀ ਅਲਟੀਮੇਟਲੀ ਮੌਤ ਹੋ ਜਾਣੀ ਆ, ਉਹਨਾਂ ਨੂੰ ਇਹ ਸੁਵਿਧਾ ਦਿੱਤੀ ਗਈ ਸੀ, ਪਰ ਹੁਣ ਡਰ ਇਹ ਹੈ ਕਿ ਲੋਕੀ ਮਾੜੀਆਂ ਮਾੜੀਆਂ ਜਿਹੜੀਆਂ ਜ਼ਿੰਦਗੀ ਦੀਆਂ ਆਪ ਖੁਸ਼ੀਆਂ ਉਹਨਾਂ ਤੋਂ ਡਰ ਰਹੇ ਜੀ।
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਜਾਣ ਤੋਂ ਪਹਿਲਾਂ ਕੋਈ ਹੋਰ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਨਾ ਚਾਹੋ, ਕੋਈ ਕੰਟੈਕਟ ਇਨਫੋਰਮੇਸ਼ਨ ਤਾਂ ਤੁਸੀਂ ਦੇਣੀ ਹੈਗੀ ਹੈ, ਪਲੀਜ਼ ਗੋ।
ਯੁਧਵੀਰ ਜੀ ਸਾਨੂੰ ਇਹ ਦੱਸਣ ਲਈ ਕਾਨੂੰਨ ਦੀ ਬਿਲਕੁਲ ਨਹੀਂ ਲੋੜ ਹੋਣੀ ਚਾਹੀਦੀ ਕੀ ਜ਼ਿੰਦਗੀ ਸਹੀ ਹੈ ਕੀ ਗਲਤ ਹੈ ਜੀ। ਕਾਨੂੰਨ ਤਾਂ ਹੋਣਾ ਹੈ ਜੀ, ਕੁਦਰਤ ਨੇ ਹਮੇਸ਼ਾ ਹੀ ਮਨੁੱਖੀ ਫਿਤਰਤ ਨੂੰ ਬਣਾਇਆ ਕੰਟਰੋਲ ਕੀਤਾ, ਪਰ ਹੁਣ ਕਾਨੂੰਨ ਜੀਵਨ ਦੇ ਮਾਰਗਦਰਸ਼ਨ ਬਣਦੇ ਜਾ ਰਹੇ ਜੀ। ਇਹ ਨਾ ਭੁੱਲੋ ਕਿ ਜ਼ਿੰਦਗੀ ਬਹੁਤ ਕੀਮਤੀ ਹੈ, ਵਧੀਆ ਦੇਸ਼ ਬਣਾਉਣ ਵਿਚ ਸਾਨੂੰ ਆਪਣੀ ਭੂਮਿਕਾ ਨਿਭਾਉਣ ਦੀ ਸਖ਼ਤ ਲੋੜ ਹੈ ਜੀ। ਜਿੱਥੇ ਤੱਕ ਸਾਰੇ ਜੀ ਪਿਛਲੇ 32 ਸਾਲ ਹੋ ਗਏ ਜਦਵੀਰ ਜੀ ਮੈਨੂੰ ਕੈਨੇਡਾ ਵਿਚ ਪ੍ਰੈਕਟਿਸ ਕਰਦੇ ਕੈਨੇਡਾ, ਕਾਰ ਐਕਸੀਡੈਂਟ ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਗਏ ਸੰਗੀਨ ਕ੍ਰਿਮੀਨਲ ਚਾਰਜਿਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਜੀ। ਕਾਰ ਹਾਦਸੇ ਦੇ ਜਿਹੜੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਨਹੀਂ ਸੀ ਆਖਿਆ, ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਆ ਅਤੇ ਮੈਨੂੰ ਇਹ ਕਹਿੰਦੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ ਚ ਉਹਨਾਂ ਵਿਕਟਿਮਸ ਦੀ ਸਹਾਇਤਾ ਕਰਦੇ ਹਾਂ ਜਿਸ ਤੇ ਸੱਚਮੁੱਚ ਹੀ ਹੱਕਦਾਰ ਹੈ ਜੀ। ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਸਾਡੀ ਕੰਟੈਕਟ ਇਨਫੋਰਮੇਸ਼ਨ ਹੈ ਜੀ, ਗੂਗਲ ਤੇ ਜਾਓ bridgemohn.com ਤੇ ਤੁਸੀਂ ਮੇਰੇ ਬਾਰੇ, ਮੇਰੀ ਲਾ ਫਰਮ ਬਾਰੇ, ਸਾਡੇ ਆਫਿਸਿਸ ਅਕ੍ਰੋਸ ਕੈਨੇਡਾ, ਆਪਣੇ ਬ੍ਰੈਂਪਟਨ, ਐਡਮਿੰਟਨ, ਕੈਲਗਰੀ, ਵੈਨਕੂਵਰ, ਆਪਣੇ ਕਿਸੇ ਵੀ ਕਾਨੂੰਨ ਲਈ ਸਿਰਫ ਇੱਕ ਗੱਲ ਬਿਠਾ ਲਓ, ਵਨ ਕਾਲ, ਦੈਟਸ ਆਲ। ਸਾਡਾ ਫੋਨ ਨੰਬਰ ਹੈ ਜੀ 416-994-8989, 416-994-8999। ਸਾਡਾ ਦਫ਼ਤਰ ਪੰਜਾਬੀਆਂ ਦੇ ਗੜ੍ਹ ਚ ਬਿਲਕੁਲ ਜੀ ਆਪਣਾ ਬਵੇਡ ਡਰਾਈਵ ਈਸਟ ਤੇ 2250 ਬਿਲਕੁਲ ਬ੍ਰੈਂਪਟਨ ਸਿਵਿਕ ਹਾਸਪਿਟਲ ਦੇ ਬਿਲਕੁਲ ਜੀ। ਮੈਂ ਪਹਿਲਾਂ ਵੀ ਇੱਕ ਵਾਰ ਜ਼ਿਕਰ ਕੀਤਾ ਸੀ, ਅਸੀਂ ਇੱਕ ਕਾਰ ਕੇਸ ਵਿਚ ਇੱਕ ਬੱਚੇ ਨੂੰ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ ਇੱਕ ਕੇਸ ਵਿਚ ਹੀ $6 million ਤੋਂ ਵੀ ਵੱਧ ਦੀ ਟੋਟਲ ਸੈਟਲਮੈਂਟ ਦਵਾਈ ਹੈ ਜੀ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹੈ। ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਵਿਚ ਤੱਥਾਂ ਦੇ ਅਨੁਸਾਰ ਵੱਖ ਵੱਖ ਹੋ ਸਕਦੇ ਹੈ। ਅੱਜ ਕੱਲ ਬਹੁਤ ਜ਼ਿਆਦਾ ਪੈਡੀਸਟਰੀਅਨ ਮੋਟਰ ਵਹੀਕਲ ਐਕਸੀਡੈਂਟ ਹੋ ਰਹੇ ਜੀ, ਸਾਡੇ ਕੋਲ ਦੜਾ ਦੜ ਕੇਸ ਆ ਰਹੇ ਹੈ, ਸਪੈਸ਼ਲੀ ਸਟੂਡੈਂਟਸ ਦੇ, ਬੀ ਵੈਰੀ ਵੈਰੀ ਕੇਅਰਫੁਲ ਜੀ। ਇੰਟਰਸੈਕਸ਼ਨ ਬਹੁਤ ਬੜੇ ਹੈ, ਕ੍ਰਾਸ ਕਰਨ ਵੇਲੇ ਆਪਣੇ ਫੋਨ ਤੇ ਧਿਆਨ ਨਾ ਦਿਓ, ਸੜਕ ਤੇ ਧਿਆਨ ਦਿਓ, ਟੇਕ ਕੇਅਰ, ਲਾਈਫ ਇਜ਼ ਸੋ ਇੰਪੋਰਟੈਂਟ। ਯੁਧਵੀਰ ਜੀ ਆਖਰ ਚ ਇੱਕ ਗੱਲ ਹਮੇਸ਼ਾ ਲਈ ਲੜ ਪਾ ਲਓ ਕਿ ਤੁਸੀਂ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਕਦੇ ਲੋੜ ਹੀ ਨਾ ਪਵੇ। ਯੁਧਵੀਰ ਜੀ ਮੈਨੂੰ ਪਤਾ ਕਿੰਨਾ ਇੰਪੋਰਟੈਂਟ ਡੇ ਹੈ, ਹਿਸਟੋਰਿਕ ਡੇ ਹੈ ਕੈਨੇਡਾ ਲਈ। ਅੱਜ ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਐਫੀਲੀਏਟ ਨਹੀਂ ਕਰਦੇ, ਪਰ ਆਈ ਨੋ ਇਟਸ ਇੰਪੋਰਟੈਂਟ ਡੇ ਫੋਰ ਯੂ ਐਂਡ ਮੈਂ ਦਿਲੋਂ ਧੰਨਵਾਦ ਤੁਸੀਂ ਮੈਨੂੰ ਫੇਰ ਵੀ ਟਾਈਮ ਆਪਣੇ ਬਿਜ਼ੀ ਸਕੇਜਲ ਚ ਦਿੱਤਾ। ਥੈਂਕ ਯੂ ਵਾਂਸ ਅਗੇਨ।
ਥੈਂਕ ਯੂ ਸੋ ਮਚ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ। ਔਰ ਮੈਂ ਇੱਕ ਵਾਰ ਫਿਰ ਜਿੱਥੇ ਬ੍ਰਿਜਮੋਹਨ ਸਾਹਿਬ ਦਾ ਧੰਨਵਾਦ ਕਰਾਂਗਾ ਫੋਰ ਗਿਵਿੰਗ ਅਸ ਵੈਰੀ ਗੁੱਡ ਅਪਡੇਟਿਡ ਇਨਫੋਰਮੇਸ਼ਨ। ਨਾਲ ਹੀ ਮੇਰੀ ਨਿਗਾਹ ਜਿਹੜੀ ਹੈ ਲਗਾਤਾਰ ਓਟਵਾ ਬਰਕਰਾਰ ਹੈ, ਓਟਵਾ ਵੱਲ ਵਾਪਸ ਅਸੀਂ ਜਾ ਰਹੇ ਹੈਗੇ ਹਾਂ ਜੀ। ਔਰ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਕਿਹੜੇ ਕਿਹੜੇ ਪੱਕੇ ਕਨਫਰਮ ਜਿਹੜੇ ਮਿਨਿਸਟਰ ਹੋਣਗੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹੈਗਾ। ਵੈਸੇ ਤੇ ਅਸੀਂ ਸਵੇਰੇ ਤੋਂ ਹੀ ਅੱਜ 8:30 ਵਜੇ ਤੋਂ, ਵੈਸੇ ਕੱਲ ਹੀ ਅਸੀਂ ਦੱਸ ਦਿੱਤਾ ਸੀਗਾ, ਕੱਲ ਹੀ ਅਸੀਂ ਤੁਹਾਨੂੰ ਦੱਸ ਦਿੱਤਾ ਸੀਗਾ ਕਿਹੜੇ ਕਿਹੜੇ ਮਿਨਿਸਟਰ ਆ ਰਹੇ ਨੇ, ਕੌਣ ਕੌਣ ਆ ਰਿਹਾ। ਸੋ ਮੈਂ ਇੱਥੇ ਦੱਸਦਾ ਤੁਹਾਨੂੰ ਕਿ ਕੱਲ ਤੋਂ ਅਸੀਂ ਤੁਹਾਨੂੰ ਲਗਾਤਾਰ ਇਹ ਸਾਰੀ ਅਪਡੇਟ ਦੇ ਰਹੇ ਸੀਗੇ। ਸੋ ਹੁਣ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕੌਣ ਕੌਣ ਆ ਰਿਹਾ ਹੈ, ਕੀ ਕੁਛ ਹੋ ਰਿਹਾ ਹੈ, ਲਗਾਤਾਰ ਅਸੀਂ ਤੁਹਾਨੂੰ ਉਹਦੀ ਅਪਡੇਟ ਜਿਹੜੀ ਆ ਉਹ ਸ਼ੇਅਰ ਕਰਦੇ ਚਲੇ ਜਾਵਾਂਗੇ। ਸੋ ਸਭ ਤੋਂ ਪਹਿਲਾਂ ਤੇ ਅਸੀਂ ਸ਼ੁਰੂਆਤ ਕਰਾਂਗੇ ਉਹ ਖਬਰ ਜੋ ਅੱਜ ਬ੍ਰੈਂਪਟਨ ਨੂੰ ਓਟਵਾ ਦੇ ਨਾਲ ਜੋੜ ਰਹੀ ਹੈ। ਵਟ ਇਜ਼ ਦੈਟ ਨਿਊਜ਼? ਨਿਊਜ਼ ਅਸੀਂ ਲਗਾਤਾਰ ਤੁਹਾਨੂੰ ਦੱਸ ਰਹੇ ਹਾਂ, ਔਰ ਸਕਰੀਨ ਦੇ ਉੱਤੇ ਤਸਵੀਰ, ਵੀਡੀਓ ਚੱਲ ਰਿਹਾ, ਤਸਵੀਰ ਤੁਸੀਂ ਦੇਖ ਰਹੇ ਹੈਗੇ ਹੋ, ਕਮਲ ਖਹਿਰਾ ਜੀ ਹੈਲਥ ਮਿਨਿਸਟਰ ਦਾ ਪੋਰਟਫੋਲੀਓ ਉਹਨਾਂ ਦਿੱਤਾ ਜਾ ਰਿਹਾ। ਸੋ ਸਭ ਤੋਂ ਪਹਿਲਾਂ ਅਸੀਂ ਉੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ, ਕਨਫਰਮ ਨਿਊਜ਼ ਕਿ ਜੀ ਇਹ ਨਹੀਂ ਕਿ ਜਿੱਦਾਂ ਕਈ ਜਗ੍ਹਾ ਤੁਸੀਂ ਦੇਖ ਰਹੇ ਹੋ ਸਾਡੇ ਸੋਰਸਿਸ ਸਾਨੂੰ ਦੱਸ ਰਹੇ ਹੈ, ਸੋਰਸਿਸ ਨਹੀਂ ਜੀ, ਅਸੀਂ ਕਨਫਰਮ ਤੁਹਾਨੂੰ ਕਰ ਦਿੱਤਾ ਹੈਗਾ, ਠੀਕ ਹੈ ਜੀ, ਕਿ ਕਮਲ ਖਹਿਰਾ ਜੀ ਉਹਨਾਂ ਨੂੰ ਕੈਬਨਿਟ ਦੇ ਵਿੱਚ, ਕਿਉਂਕਿ ਜਦੋਂ 15 ਤੋਂ 20 ਕੈਬਨਿਟ ਹੋਣ ਨਾ ਉਸ ਵੇਲੇ ਮਾਮਲਾ ਬੜਾ ਇੰਟਰਸਟਿੰਗ ਹੋ ਜਾਂਦਾ, ਕਿਉਂਕਿ ਔਰ 15 ਤੋਂ 20 ਹੀ ਸਿਰਫ ਕੈਬਨਿਟ ਪੋਜੀਸ਼ਨ ਹੋਣੀਆਂ ਸੀ। ਅੱਛਾ ਜੀ, ਸਟੀਫਨ ਗਿਬੋ ਅਸੀਂ ਸਾਰੇ ਜਾਣਦੇ ਹੈਗੇ ਹਾਂ, ਇੰਪੋਰਟੈਂਟ ਪੋਜੀਸ਼ਨ ਉਹਨਾਂ ਨੂੰ ਮਿਲ ਰਹੀ ਹੈਗੀ ਹੈ। ਸੋ ਇਨਵਾਇਰਮੈਂਟ ਮਿਨਿਸਟਰ ਰਹਿ ਚੁੱਕੇ ਨੇ, ਸੋ ਹੈਰੀਟੇਜ ਮਿਨਿਸਟਰੀ, ਬਾਇਓਡਾਇਵਰਸਿਟੀ, ਥੋੜਾ ਜਿਹਾ ਤਬਦੀਲੀ ਹੋ ਰਹੀ ਹੈ, ਹੈਰੀਟੇਜ ਮਿਨਿਸਟਰੀ ਔਰ ਬਾਇਓਡਾਇਵਰਸਿਟੀ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ, ਉਹਨਾਂ ਨੂੰ ਇਹ ਮਿਲ ਸਕਦਾ ਹੈ, ਠੀਕ ਹੈ ਜੀ, ਸਟੀਫਨ ਗਿਬੋ ਉਹ ਆ ਗਏ ਨੇ ਜੀ। ਸੋ ਪੱਕਾ ਹੁਣ ਉਹਨਾਂ ਦੇ ਨਾਮ ਹੁਣ ਮੈਂ ਲਵਾਂਗਾ ਜਿਹੜੇ ਪਹੁੰਚ ਗਏ ਨੇ ਸਹੁੰ ਚੁੱਕਣ ਸਮਾਗਮ ਦੇ ਉੱਤੇ, ਠੀਕ ਹੈ ਜੀ। ਡੋਮਿਨਿਕ ਲਬਲਾਂਗ ਸਾਹਿਬ ਪਹੁੰਚ ਗਏ ਨੇ, ਡੋਮਿਨਿਕ ਲਬਲਾਂਗ ਪਹੁੰਚ ਗਏ, ਯੈਸ, ਡੋਮਿਨਿਕ ਲਬਲਾਂਗ ਆ ਗਏ ਨੇ। ਕਮਲ ਖਹਿਰਾ ਜੀ ਆ ਗਏ ਜੀ, ਬਿਲਕੁਲ ਕਮਲ ਖਹਿਰਾ ਜੀ ਪਹੁੰਚ ਗਏ ਨੇ ਰੀਡੋ ਹਾਲ ਦੇ ਵਿੱਚ, ਠੀਕ ਹੈ ਜੀ। ਜੋਨਾਥਨ ਵਿਲਕਨਸਨ ਬਿਲਕੁਲ ਪਹੁੰਚ ਗਏ ਨੇ ਜੀ, ਉਹ ਵੀ ਉੱਥੇ ਪਹੁੰਚ ਗਏ ਨੇ। ਸੋ ਹੁਣ ਅਸੀਂ ਉਹਨਾਂ ਦੇ ਨਾਮ ਲੈਣੇ ਸ਼ੁਰੂ ਕਰ ਦਿੰਦੇ ਹਾਂ ਕਿ ਜਿਹੜੇ ਪਹੁੰਚ ਗਏ ਨੇ। ਮਿਲਨੀ ਜੋਲੀ ਬਿਲਕੁਲ ਪਹੁੰਚ ਗਏ ਨੇ ਜੀ, ਮਿਲਨੀ ਜੋਲੀ ਜੀ। ਸੋ ਜਿਹੜੇ ਜਿਹੜੇ ਲੋਕ ਪਹੁੰਚ ਗਏ ਨੇ ਰੀਡੋ ਹਾਲ ਦੇ ਵਿੱਚ ਔਰ ਪੱਕਾ ਅੱਜ ਸਵੇਰਿੰਗ ਸੈਰਮਨੀ ਦੇ ਵਿੱਚ ਉਹ ਸ਼ਾਮਿਲ ਨੇ, ਸੋ ਉਹਨਾਂ ਦਾ ਅਸੀਂ ਦੱਸ ਦਈਏ। ਕ੍ਰਿਸਟੀਆ ਫਰੀਲੈਂਡ ਜੀ ਆ ਗਏ ਨੇ ਜੀ, ਬਿਲਕੁਲ ਆ ਗਏ, ਕ੍ਰਿਸਟੀਆ ਫਰੀਲੈਂਡ ਜੀ ਪਹੁੰਚ ਗਏ ਨੇ। ਮੰਤਰੀ ਦਾ ਦਿੱਤਾ ਜਾ ਰਿਹਾ। ਦੇਖੋ ਫਾਈਨੈਂਸ ਮਿਨਿਸਟਰੀ ਦਾ ਪੋਰਟਫੋਲੀਓ ਸੀ ਇਹਨਾਂ ਕੋਲ, ਡਿਪਟੀ ਪ੍ਰਾਈਮ ਮਿਨਿਸਟਰ ਵੀ ਰਹਿ ਚੁੱਕੇ ਨੇ, ਸੋ ਉਹ ਪਹੁੰਚ ਗਏ ਨੇ ਕ੍ਰਿਸਟੀ ਫਿਨਲੈਂਡ ਜੀ ਵੀ। ਸੋ ਜਿਹੜੇ ਜਿਹੜੇ ਲੋਕ ਰੀਡੋ ਹਾਲ ਦੇ ਵਿੱਚ ਜਾਈ ਜਾ ਰਹੇ ਨੇ, ਜਿੱਥੇ ਕਿ ਸਾਡੇ ਮੈਡਮ ਗਵਰਨਰ ਜਨਰਲ ਦਾ ਰੈਸੀਡੈਂਸ ਹੈ, ਉੱਥੇ ਹੀ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਕਹਿ ਰਹੇ ਨੇ ਕਿ ਜੀ ਬਸ ਕਾਰਜਕਾਲ ਸਮਾਪਤ, ਆਖਰੀ ਦਿਨ ਅੱਜ ਉਹਨਾਂ ਦਾ ਬਤੌਰ ਪ੍ਰਧਾਨ ਮੰਤਰੀ, ਥੈਂਕ ਯੂ ਅਲਵਿਦਾ। ਔਰ ਅੱਜ ਉਸੇ ਜਗ੍ਹਾ ਦੇ ਉੱਤੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਔਰ ਉਸੇ ਉੱਤੇ ਨਵੇਂ ਕੈਬਨਿਟ ਮਿਨਿਸਟਰ ਪੱਤਰਕਾਰ ਬਾਹਰ ਖੜੇ ਨੇ, ਪ੍ਰੈਸ ਕਾਨਫਰੰਸ ਤਿਆਰ, ਦੇਖਦੇ ਹਾਂ ਸਾਡੇ ਨਵੇਂ ਪ੍ਰਧਾਨ ਮੰਤਰੀ ਸਾਹਿਬ ਕੀ ਕੁਛ ਐਲਾਨ ਕਰਦੇ ਨੇ। ਇੱਕ ਗੱਲ ਪੱਕੀ ਹੈ ਕਿ ਮਾਰਕ ਕਾਰਨੀ ਸਾਹਿਬ ਸਾਡੇ ਨਵੇਂ ਬਣਨ ਵਾਲੇ ਪ੍ਰਧਾਨ ਮੰਤਰੀ ਸਿੱਧਾ ਜਾ ਰਹੇ ਨੇ ਬ੍ਰਿਟੇਨ ਔਰ ਫਰਾਂਸ, ਸਾਡੇ ਦੋ ਕਲੋਜ਼ ਅਲਾਈਸ। ਇੱਕ ਸਿਗਨਲ ਵੀ ਹੋਏਗਾ, ਦੇਖੋ ਬ੍ਰਿਟੇਨ ਦੇ ਵਿੱਚ ਬੜੇ ਉਹਨਾਂ ਦੇ ਕਲੋਜ਼ ਸੰਬੰਧ ਰਹਿ ਚੁੱਕੇ ਨੇ, ਬੈਂਕ ਆਫ ਕੈਨੇਡਾ ਦੇ ਗਵਰਨਰ ਰਹਿ ਚੁੱਕੇ ਨੇ, ਇੰਗਲੈਂਡ ਦੇ ਗਵਰਨਰ ਸੀਗੇ, ਲੇਕਿਨ ਉਧਰ ਜ਼ਿਆਦਾ ਗੱਲ ਇਹ ਹੈਗੀ ਉਹਨਾਂ ਦੀ ਕਿ ਯੈਸ, ਜ਼ਿਆਦਾ ਜਿਹੜੀ ਇੰਪੋਰਟੈਂਟ ਚੀਜ਼ ਮੈਂ ਸ਼ੇਅਰ ਕਰਨਾ ਚਾਹ ਰਿਹਾ ਇਹ ਹੈ ਕਿ ਯੈਸ, ਉਹ ਇੱਕ ਅਸੀਂ ਇਹ ਕਹਿ ਸਕਦੇ ਹੈਗੇ ਕਿ ਉੱਥੇ ਜਾ ਕੇ ਨਾ ਉਹਨਾਂ ਨੇ ਇੱਕ ਇੰਟਰਨੈਸ਼ਨਲ ਸਟੇਜ ਦੇ ਉੱਤੇ ਆਪਣੇ ਐਲਾਈਜ਼ ਦੇ ਨਾਲ ਤਸਵੀਰਾਂ ਆਉਣਗੀਆਂ, ਇਟ ਵਿਲ ਬੀ ਗੁੱਡ ਫਾਰ ਹਿਸ ਪ੍ਰੋਫਾਈਲਿੰਗ ਐਜ਼ ਵੈਲ, ਸੋ ਐਜ਼ ਪ੍ਰਾਈਮ ਮਿਨਿਸਟਰ ਜਾ ਰਹੇ ਨੇ ਉੱਥੇ, ਸੋ ਇਹ ਹੋਏਗਾ। ਅੱਛਾ ਅੱਗੇ ਚੱਲਦੇ ਹਾਂ ਜੀ, ਬਿਲ ਬਲੇਅਰ ਸਾਹਿਬ ਬਿਲਕੁਲ ਪਹੁੰਚ ਗਏ ਨੇ, ਸਾਡੇ ਕੈਬਨਿਟ ਮੰਤਰੀ ਬਿਲ ਬਲੇਅਰ ਸਾਹਿਬ ਹੀ ਇਜ਼ ਦੇਅਰ ਐਟ ਦ ਰੀਡੋ ਹਾਲ, ਪਹੁੰਚ ਗਏ ਨੇ ਉਹ ਆਪਣੇ, ਸੋ ਜਿਹੜੇ ਜਿਹੜੇ ਉੱਥੇ ਜਾ ਰਹੇ ਨੇ, ਸੋ ਇਹਦਾ ਮਤਲਬ ਇਹ ਸਾਰੇ ਪੱਕੇ ਪਹੁੰਚ ਗਏ ਨੇ। ਸਵੇਰੇ ਅਸੀਂ ਤੁਹਾਨੂੰ ਦੱਸ ਹੀ ਰਹੇ ਸੀਗੇ ਕਿ ਜੀ 99.99% ਸ਼ੋਰ ਹੀ ਸੀਗਾ ਇਹ ਸਾਰੇ ਨਾਮ, ਅਸੀਂ ਜਿੰਨੇ ਵੀ ਨਾਮ ਆ ਸਵੇਰੇ ਤੁਹਾਨੂੰ ਅਸੀਂ ਜਾਰੀ ਕਰ, ਕੱਲ ਕੁਛ ਨਾਮ ਅਸੀਂ ਕੱਲ ਹੀ ਜਾਰੀ ਕਰ ਦਿੱਤੇ ਸੀਗੇ, ਔਰ ਕੋਈ ਵੀ ਮਤਲਬ ਹਜੇ ਆਫੀਸ਼ੀਅਲ ਲਿਸਟ ਤੇ ਆਉਣੀ ਹੈ, ਲੇਕਿਨ ਇਹ ਨਾਮ ਕਾਫੀ ਅਸੀਂ ਕੱਲ ਜਾਰੀ ਕਰ ਦਿੱਤੇ ਸੀ, ਅੱਜ ਸਵੇਰੇ ਤੋਂ ਅਸੀਂ ਲਗਾਤਾਰ 9 ਵਜੇ ਤੋਂ ਤੁਹਾਨੂੰ ਇਹ ਸਾਰੇ ਨਾਮ ਦੱਸ ਰਹੇ ਹਾਂ। ਓਟਵਾ ਸਾਡੀ ਨਿਗਾਹ ਬਰਕਰਾਰ ਹੈ, ਔਰ ਨਾਲ ਹੀ ਅਸੀਂ ਦੱਸ ਦਈਏ ਕਿ ਜਿਹੜਾ ਜਿਹੜਾ ਹੁਣ ਕਨਫਰਮ, ਬਿਲਕੁਲ ਮਤਲਬ 99.99% ਨਹੀਂ, 100% ਕਨਫਰਮ ਹੀ ਸੀਗਾ, ਫਰੈਂਕ ਬੇਲਿਸ ਜਿਹੜੇ ਲੀਡਰਸ਼ਿਪ ਕੰਟੈਂਡਰ ਸੀਗੇ, ਠੀਕ ਹੈ ਜੀ, ਫਰੈਂਕ ਬੇਲਿਸ, ਕੋਈ ਉਹਨਾਂ ਨੂੰ ਪੋਜੀਸ਼ਨ ਆਫਰ ਨਹੀਂ ਹੋਈ, ਕਰੀਨਾ ਗੋਲਡ ਕੋ ਪੋਜੀਸ਼ਨ ਆਫਰ ਨਹੀਂ ਹੋਈ, ਅਹਿਮਦ ਹੁਸੈਨ ਸਾਹਿਬ ਹਾਊਸਿੰਗ ਮਿਨਿਸਟਰ, ਇਮੀਗ੍ਰੇਸ਼ਨ ਮਿਨਿਸਟਰ ਰਹਿ ਚੁੱਕੇ ਨੇ ਅਹਿਮਦ ਹੁਸੈਨ ਸਾਹਿਬ, ਹੁਣ ਫਿਲਹਾਲ ਕੈਬਨਿਟ ਤੋਂ ਬਾਹਰ, ਯਾਰਾਕਸ ਸ਼ੀ ਇਜ਼ ਆਲਸੋ ਆਊਟ ਆਫ ਦ ਕੈਬਨਿਟ, ਉਹਨਾਂ ਨੂੰ ਵੀ ਕੈਬਨਿਟ ਵਿੱਚ ਕੋਈ ਪੋਜੀਸ਼ਨ ਆਫਰ ਨਹੀਂ ਹੋਈ। ਸੋ ਇਹ ਸਾਰੀ ਸਥਿਤੀ ਜਿਹੜੀ ਹੈ ਲਗਾਤਾਰ ਅਸੀਂ ਤੁਹਾਡੇ ਨਾਲ ਜਿਹੜੀ ਆ ਉਹ ਸ਼ੇਅਰ ਕਰ ਰਹੇ ਹਾਂ, ਜੋ ਲਗਾਤਾਰ ਸਾਡੇ ਕੋਲ ਅਪਡੇਟਸ ਆ ਰਹੀਆਂ ਨੇ ਤੁਹਾਨੂੰ ਸ਼ੇਅਰ ਕਰ ਰਹੇ ਹਾਂ। ਜਿੱਥੇ ਇੱਕ ਤਰਫ ਸਾਡੀ ਨਿਗਾਹ ਓਟਵਾ ਦੇ ਵਿੱਚ ਬਰਕਰਾਰ, ਲੇਕਿਨ ਵਾਸ਼ਿੰਗਟਨ ਦੇ ਵਿੱਚ ਵੀ, ਕੱਲ ਡੈਗਫੋਰਡ ਸਾਹਿਬ ਸੀਗੇ ਉੱਥੇ, ਦੁਬਾਰਾ ਮੀਟਿੰਗ ਦੀ ਉਹ ਗੱਲ ਕਰ ਰਹੇ ਨੇ ਕਿ ਦੁਬਾਰਾ ਸਾਡੀ ਉੱਥੇ ਮੀਟਿੰਗ ਹੋਏਗੀ ਜੀ, ਪੋਜ਼ਿਟਿਵ ਹੋਈ ਹੈ, ਵਧੀਆ ਆਊਟਕਮ ਹੈਗੇ ਆ, ਫਰਾਂਸ ਆਫ ਲਿਬੀ ਸ਼ੈਂਪੇਨ ਦੀ ਗੱਲ ਕਰ ਰਹੇ ਸੀਗੇ। ਲੇਕਿਨ ਮੇਰਾ ਸਵਾਲ ਸਿਰਫ ਇੰਨਾ ਕੀ ਹੈ ਕਿ ਕਿੰਨਾ ਉਹ ਹੋਏਗਾ। ਐਨੀਵੇਜ਼, ਗੈਰੀ ਆਨੰਦ ਸੰਗਰੀ ਉਹਨਾਂ ਕੋਲ ਇੰਡੀਜਨਸ ਮਿਨਿਸਟਰ ਸੀਗੀ, ਹੁਣ ਜਸਟਿਸ ਮਿਨਿਸਟਰ ਦੀ ਪੋਰਟਫੋਲੀਓ ਉਹਨਾਂ ਨੂੰ ਮਿਲਦਾ ਨਜ਼ਰ ਆ ਰਿਹਾ, ਸੋ ਉਹ ਪਹੁੰਚ ਗਏ ਨੇ ਜੀ ਉੱਥੇ, ਮੈਂ ਦੱਸਦੇ ਆ। ਔਰ ਕਿਉਂਕਿ ਸਭ ਤੋਂ ਇੰਪੋਰਟੈਂਟ ਵੈਸੇ ਵਿਨਰ ਕੌਣ ਹੈ, ਹੂ ਆਰ ਦਾ ਵਿਨਰਸ ਇਨ ਦਿਸ ਕੈਬਨਿਟ ਸਿੰਘ, ਆਈ ਥਿੰਕ ਨੰਬਰ ਵਨ, ਜੇ ਮੈਂ ਨਾਮ ਇੱਕ ਨਾਮ ਜੇ ਮੈਨੂੰ ਪੁੱਛਣਾ ਚਾਹੋ, ਨੰਬਰ ਵਨ ਤੇ ਮੈਂ ਰੱਖਾਂਗਾ ਜੀ ਫਰਾਂਸਵਾ ਫਿਲਿਪੀ ਸ਼ੈਂਪੇਨ। ਫਰਾਂਸਵਾ ਫਿਲਿਪੀ ਸ਼ੈਂਪੇਨ ਬੜਾ ਇੰਪੋਰਟੈਂਟ ਪੋਜੀਸ਼ਨ ਉਹਨੂੰ ਮਿਲ ਗਈ ਹੈ, ਠੀਕ ਹੈ ਜੀ, ਮਤਲਬ ਮਿਲ ਗਈ ਇਨ ਦਾ ਸੈਂਸ, ਹਜੇ ਅਨਾਊਂਸ ਤਾਂ ਹੋਣੀ ਹੈ, ਫਾਈਨਲ ਲਿਸਟ ਸਰਕਾਰ ਨੇ ਦੇਣੀ ਹੈ, ਬਟ ਸਾਨੂੰ ਖਬਰ ਜੋ ਆ ਰਹੀ ਹੈ ਕਿ ਫਾਈਨੈਂਸ ਦੀ ਉਹਨਾਂ ਨੂੰ ਮਿਲ ਗਈ ਹੈ। ਸੋ ਨੰਬਰ ਵਨ ਵਿਨਰ ਮੈਂ ਉੱਥੇ ਕਹਿ ਸਕਦਾ, ਉਹਨਾਂ ਨੂੰ ਕਹਿ ਸਕਦਾ, ਨੰਬਰ ਟੂ ਦੇ ਵਿਨਰ ਮੈਂ ਕਮਲ ਖਹਿਰਾ ਜੀ ਨੂੰ ਕਹਿ ਦਾਂਗਾ, ਕਿਉਂਕਿ 37 ਬੰਦਿਆਂ ਦੇ ਵਿੱਚ ਮਿਨਿਸਟਰ ਬਣਨਾ ਉਹ ਵੀ ਠੀਕ ਹੈ, ਇੰਪੋਰਟੈਂਟ ਹੈ ਉਹ ਵੀ, ਕਿ ਜੇ ਤੁਸੀਂ ਜੇ 37 ਬੰਦੇ ਹੋ ਉਹਦੇ ਚ ਤੁਹਾਨੂੰ ਕੋਈ ਇੰਪੋਰਟੈਂਟ ਪੋਜੀਸ਼ਨ ਮਿਲ ਜਾਏ ਉਹ ਵੀ ਠੀਕ ਹੈ, ਲੇਕਿਨ 37 ਦੀ ਬਜਾਏ ਜੇ ਤੁਸੀਂ 15-20 ਦੇ ਵਿੱਚ ਤੁਹਾਡੀ ਗਿਣਤੀ ਹੋ ਗਈ, ਠੀਕ ਹੈ ਕਿ ਨਹੀਂ, ਅੰਦਰ ਪਹੁੰਚ ਗਏ ਨੇ ਰੀਡੋ ਹਾਲ ਦੇ, ਹੁਣ ਤਾਂ ਸਿਰਫ ਮੇਅਰ ਫਾਰਮੈਲਿਟੀ ਬਾਕੀ, ਉਹਨਾਂ ਨੇ ਸਹੁੰ ਹੀ ਚੁੱਕਣੀ ਹੈ ਕਮਲ ਖਹਿਰਾ ਜੀ ਨੇ। ਸੋ 15-20 ਕੈਬਨਿਟ ਮਿਨਿਸਟਰਾਂ ਦੇ ਵਿੱਚ ਵੀ ਜੇ ਤੁਹਾਨੂੰ ਮਿਲ ਗਿਆ, ਆਈ ਥਿੰਕ ਦਿਸ ਇਜ਼ ਡੈਫੀਨੇਟਲੀ, ਔਰ ਉਹ ਵੀ ਹੈਲਥ ਮਿਨਿਸਟਰੀ, ਏਦਾਂ ਨਹੀਂ ਕੋਈ ਛੋਟੀ ਮੋਟੀ ਸਾਈਡ ਲਾਈਨ ਕਰਤੀ ਗਈ, ਨਹੀਂ। ਸੋ ਮਾਰਕ ਹੋਲੈਂਡ ਜੀ ਬੜਾ ਵਧੀਆ ਉਹਨਾਂ ਨੇ ਕੰਮ ਕੀਤਾ ਹੈ, ਆਖਰੀ ਮੌਕੇ ਤੱਕ ਵੀ ਲੱਗੇ ਰਹੇ, ਮਾਰਕ ਹੋਲੈਂਡ ਸਾਹਿਬ ਆਪਣਾ ਕੰਮ ਕਰਨ, ਠੀਕ ਹੈ ਜੀ। ਸੋ ਮੈਂ ਸਮਝਦਾ ਹਾਂ ਕਿ ਜੇ ਮਾਰਕ ਹੋਲੈਂਡ ਜੀ ਆਖਰੀ ਮੌਕੇ ਤੱਕ ਲੱਗੇ ਹੋਏ ਸੀਗੇ, ਤੇ ਹੁਣ ਹੈਲਥ ਮਿਨਿਸਟਰੀ ਦਾ ਕੰਮ ਇਹਨਾਂ ਕੋਲ ਆਏਗਾ, ਫਾਰਮਾਸੂਟੀਕਲ ਔਰ ਹੋਰ ਸਾਰਾ ਕੁਛ, ਫਾਰਮਾ ਕੇਅਰ ਜੋ ਇਹਨਾਂ ਨੇ ਕਰਨਾ ਹੈਗਾ। ਸੋ ਆਈ ਥਿੰਕ ਇਹ ਬੜਾ ਇੰਪੋਰਟੈਂਟ ਹੈ, ਠੀਕ ਹੈ ਜੀ। ਔਰ ਮੈਂ ਡੋਮਿਨਿਕ ਲਿਬਲਾਂਗ ਹੁਣਾਂ ਨੂੰ ਜਿਹੜਾ ਜੀ ਉਹ ਫੋਕਸ ਰਹੇਗਾ, ਕਿਉਂਕਿ ਡੋਮਿਨਿਕ ਲਿਬਲਾਂਗ ਕਾਫੀ ਜਾਂਦੇ ਆਉਂਦੇ ਰਹੇ ਨੇ ਯੂਐਸ ਦੇ ਵਿੱਚ, ਵੈਸੇ ਤੇ ਫਰਾਂਸਵਾ ਫਿਲਿਪੀ ਸ਼ੈਂਪੇਨ ਵੀ ਜਾਂਦੇ ਰਹੇ ਨੇ, ਪਰ ਫਰਾਂਸਵਾ ਫਿਲਿਪੀ ਸ਼ੈਂਪੇਨ ਨੂੰ ਜਿਹੜਾ ਉਹਨਾਂ ਨੇ ਕਿਹਾ ਜੀ ਤੁਸੀਂ ਇੱਧਰ ਕੰਮ ਸੰਭਾਲੋ, ਠੀਕ ਹੈ, ਡੋਮਿਨਿਕ ਲਿਬਲਾਂਗ ਨੂੰ ਕਿਹਾ ਕਿ ਤੁਸੀਂ ਉੱਥੇ ਇੰਟਰਨੈਸ਼ਨਲ ਟ੍ਰੇਡ ਜਿਹੜਾ ਉਹ ਟੇਕ ਓਵਰ ਕਰੋ, ਔਰ ਸਪੈਸ਼ਲ ਕੈਨੇਡਾ ਯੂਐਸ ਦੇ ਰਿਲੇਸ਼ਨਸ਼ਿਪ ਬਾਰੇ ਉਹਨਾਂ ਨੂੰ ਕਿਹਾ ਕਿ ਤੁਸੀਂ ਜ਼ਿਆਦਾ ਫੋਕਸ ਜਿਹੜਾ ਉਹਦੇ ਤੇ ਕਰੋ। ਦੈਟ ਇਜ਼ ਵੈਰੀ 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 ਇੰਟਰਸਟਿੰਗ। ਔਰ ਜੇ ਕੋਈ ਅਸੀਂ ਗੱਲ ਕਰੀਏ ਕਿ ਜਿਨ੍ਹਾਂ ਨੂੰ ਵਧੀਆ ਪੋਜੀਸ਼ਨ ਨਹੀਂ ਮਿਲੀਆਂ, ਬਿਗੈਸਟ ਵਿਨਰਸ ਦੀ ਤਾਂ ਮੈਂ ਗੱਲ ਕਰ ਹੀ ਰਿਹਾ ਹੈਗਾ, ਸੋ ਕਿਹਾ ਦੀਜ਼ ਆਰ ਦਾ ਬਿਗੈਸਟ ਵਿਨਰਸ, ਬਟ ਹੂ ਆਰ ਦਾ ਲੂਜ਼ਰਸ, ਨਹੀਂ ਕਹਾਂਗਾ ਵੀ ਜਿਨ੍ਹਾਂ ਨੂੰ ਨੁਕਸਾਨ ਸਭ ਤੋਂ ਜ਼ਿਆਦਾ ਕਿਹਨਾਂ ਨੂੰ ਹੋ ਗਿਆ, ਕਿ ਉਹਦੀ ਵੀ ਗੱਲ ਕਰ ਦਿੰਦੇ ਆ ਕਿ ਨੁਕਸਾਨ ਕਿਹਨਾਂ ਨੂੰ ਹੋ ਗਿਆ। ਮੇਰੇ ਖਿਆਲ ਨਾਲ ਕ੍ਰਿਸਟੀਆ ਫਿਨਲੈਂਡ ਜੀ ਨੂੰ ਬਾਜ਼ੂ ਦਿਸਦੇ ਕਿ ਪੋਜੀਸ਼ਨ ਮਿਲ ਗਈ ਹੈ, ਪਰ ਮੈਂ ਕਹਾਂਗਾ ਨੁਕਸਾਨ ਕਾਫੀ ਹੋ ਗਿਆ। ਕਿਆ ਸਭ ਤੋਂ ਬੜਾ ਨੁਕਸਾਨ ਉਹਨਾਂ ਦਾ ਹੋ ਗਿਆ? ਦੇਖੋ ਕੈਬਨਿਟ ਦੇ ਵਿੱਚ ਤੇ ਹਜੇ ਵੀ ਹੈਗੇ ਨੇ, ਠੀਕ ਹੈ, ਤੇ ਇਹ ਤਾਂ ਨਹੀਂ ਕਹਾਂਗਾ ਕਿ ਸਭ ਤੋਂ ਬੜਾ ਨੁਕਸਾਨ ਹੋ ਗਿਆ, ਪਰ ਨੁਕਸਾਨ ਤੇ ਹੋਇਆ। ਟਰਾਂਸਪੋਰਟ ਮੰਤਰੀ ਰਹਿ ਗਏ ਨੇ, ਔਰ ਕਿੱਥੇ ਉਹ ਇੱਕ ਅਗਲੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਿਲਕੁਲ ਇੱਕ ਸਟੈਪ ਕਰੀਬ ਸੀਗੇ, ਠੀਕ ਹੈ ਜੀ। ਔਰ ਮੈਲਨੀ ਜੋਲੀ ਜਿਹੜੇ ਨੇ ਜੀ, ਉਹ ਤੇ ਠੀਕ ਹੈ, ਉਹਨਾਂ ਲਈ ਨਾ ਕੋਈ ਜਿੱਤ ਹੈ ਨਾ ਕੋਈ ਹਾਰ ਹੈ, ਆਈ ਥਿੰਕ ਉਹਨਾਂ ਲਈ ਠੀਕ ਹੈ ਆਪਣਾ, ਠੀਕ ਹੈ ਜੀ, ਕਿ ਆਪਣਾ ਆਰਾਮ ਦੇ ਨਾਲ ਬਣੇ ਹੋਏ ਨੇ ਫੋਰਨ ਮਿਨਿਸਟਰ। ਸਟੀਫਨ ਗਿਬੋ ਲਈ ਵੀ ਠੀਕ ਹੈ, ਕਿਊਬੈਕ ਦੇ ਬੜੇ ਧੜੱਲੇਦਾਰ ਲੀਡਰ ਨੇ ਕਿਊਬੈਕ ਤੋਂ, ਸਟੀਫਨ ਗਿਬੋ ਔਰ ਬਾਇਓਡਾਇਵਰਸਿਟੀ ਔਰ ਕੈਨੇਡੀਅਨ ਹੈਰੀਟੇਜ, ਦੋ ਪੋਰਟਫੋਲੀਓ ਉਹਨਾਂ ਨੂੰ ਮਿਲ ਰਹੇ ਨੇ। ਔਰ ਜੋਨਾਥਨ ਵਿਲਕਿਨਸਨ ਬਾਰੇ ਮੈਂ ਗੱਲ ਕਰਨਾ ਚਾਹਾਂਗਾ, ਕਿਉਂਕਿ ਹੋਇਆ ਕੀ ਕਿ ਇਹਨਾਂ ਦਾ ਨਾਮ ਆ ਰਿਹਾ ਸੀ ਜਦੋਂ ਅਸੀਂ ਕਰ ਰਹੇ ਸੀ ਨਾ ਲੀਡਰਸ਼ਿਪ ਚ ਕਿਹੜੇ ਕਿਹੜੇ ਕੈਂਡੀਡੇਟਸ ਹੋਣਗੇ, ਸੋ ਉਸ ਸਮੇਂ ਜੋਨਾਥਨ ਵਿਲਕਿਨਸਨ ਦਾ ਵੀ ਨਾਮ ਆ ਰਿਹਾ ਸੀ ਕਿ ਯੈਸ ਇਹ ਵੀ ਲੀਡਰਸ਼ਿਪ ਚ ਆਉਣਗੇ। ਬਾਅਦ ਦੇ ਵਿੱਚ ਫਿਰ ਇਹਨਾਂ ਨੇ ਐਲਾਨ ਨਹੀਂ ਕੀਤਾ, ਜਿੱਦਾਂ ਫਰਾਂਸਵਾ ਫਿਲੀਪੀ ਸ਼ੈਂਪੇਨ ਦਾ ਨਾਮ ਆ ਰਿਹਾ ਸੀ, ਉਹਨਾਂ ਨੇ ਐਲਾਨ ਨਹੀਂ ਕੀਤਾ। ਨਾਮ ਕੀ ਉਹ ਤੇ ਆਲਮੋਸਟ ਲੱਗ ਰਿਹਾ ਸੀ ਕਨਫਰਮ ਹੀ ਆ ਜੀ, ਜਿਸ ਤਰੀਕੇ ਦੇ ਨਾਲ ਉਹ ਐਕਟਿਵ ਹੋਏ ਹੋ ਸੀਗੇ ਉਸ ਸਮੇਂ। ਸੋ ਇਹਨਾਂ ਨੇ ਵੀ ਫਿਰ ਜੋਨਾਥਨ ਵਿਲਕਿਨਸਨ ਨੇ ਵੀ ਫਿਰ ਕਿਹਾ ਕਿ ਬਈ ਇਹਨਾਂ ਨੇ ਆਪਣੀ ਹੀ ਥਰੂ ਹਿਜ ਸਪੋਰਟ ਬਿਹਾਈਂਡ ਮਾਰਕ ਕਾਰਨੀ, ਸੋ ਸਮਝਦਾਰੀ ਕਰ ਗਏ ਜੀ। ਸੋ ਅੱਜ ਫਿਰ ਕੈਬਨਿਟ ਪੋਜੀਸ਼ਨ ਦਾ, ਵੈਸੇ ਵੀ ਵੈਸਟਰਨ ਕੈਨੇਡਾ ਚ ਇਹਨਾਂ ਨੂੰ ਵੀ ਥੋੜੀ, ਵੈਸਟਰਨ ਕੈਨੇਡਾ ਚ ਇਹਨਾਂ ਦੇ ਲੀਡਰਸ ਵੀ ਘੱਟ ਨੇ, ਜੇ ਮੈਂ ਧਿਆਨ ਦੇ ਨਾਲ ਦੇਖਾਂ ਨਾ ਇਸ ਵੇਲੇ ਤੇ ਵੈਸਟਰਨ ਕੈਨੇਡਾ ਤੋਂ ਲੀਡਰਸ ਘੱਟ ਨੇ। ਸੋ ਜੋਨਾਥਨ ਵਿਲਕਿਨਸਨ ਉਸ ਲਿਹਾਜ਼ ਦੇ ਨਾਲ ਵੀ ਠੀਕ ਨੇ ਇਹਨਾਂ ਦੇ ਕੋਲ, ਠੀਕ ਹੈ, ਔਰ ਕੈਂਡੀਡੇਟ ਵੀ ਨਹੀਂ ਹੈ ਬਲਕਿ ਵੈਸਟਰਨ ਕੈਨੇਡਾ ਚ ਇਸ ਵੇਲੇ 34 ਸੀਟਾਂ ਨੇ ਅਲਬਰਟਾ ਦੇ ਵਿੱਚ ਲਿਬਰਲ ਪਾਰਟੀ ਦੇ। ਮੇਰਾ ਨੀ ਖਿਆਲ ਇਸ ਵੇਲੇ ਕਿਤੇ ਲਿਬਰਲ ਪਾਰਟੀ ਕੋਲ ਕੋਈ ਜ਼ਿਆਦਾ ਕੈਂਡੀਡੇਟ ਹੈ ਇਸ ਸਮੇਂ, ਠੀਕ ਹੈ, ਲਿਬਰਲ ਪਾਰਟੀ ਕੋਲ ਕੈਂਡੀਡੇਟ ਨਹੀਂ ਹੈ ਉੱਥੇ ਕੋਈ। 34 ਸੀਟਾਂ ਚੋਂ ਮੇਰਾ ਖਿਆਲ ਆ ਵੀ ਮਸੀਂ 15 ਸੀਟਾਂ ਦੇ ਵੀ ਕੈਂਡੀਡੇਟ ਨਹੀਂ ਹੋਣਗੇ, 15-20 ਤੇ ਵੀ ਇਸ ਵੇਲੇ ਐਸ ਵੀ ਸਪੀਕ 15-20 ਬੜੀ ਮੁਸ਼ਕਿਲ ਨਾਲ ਹੋਣਗੇ ਆਊਟ ਆਫ ਦਾ 34 ਸੀਟਸ ਇਨ ਅਲਬਰਟਾ। ਸਸਕੈਚੂਅਨ ਚ ਵੀ 14 ਸੀਟਾਂ ਨੇ, ਉੱਥੇ 5 ਕੈਂਡੀਡੇਟ ਵੀ ਨਹੀਂ ਹੈਗੇ ਮੇਰੇ ਖਿਆਲ ਨਾਲ ਇਸ ਵੇਲੇ, ਠੀਕ ਹੈ। ਮਾਰਕ ਕਾਰਨੀ ਸਾਹਿਬ ਲਈ ਬੜਾ ਇਹ ਟਾਸਕ ਹੋਏਗਾ ਕੈਂਡੀਡੇਟ ਫਟਾਫਟ ਲੈ ਕੇ ਆਉਣਾ, ਔਰ ਮਾਰਕ ਕਾਰਨੀ ਸਾਹਿਬ ਦੁਬਾਰਾ ਦੱਸ ਦੀ ਇਹਨਾਂ ਦੇ ਬਾਰੇ ਪੂਰੀ ਡਿਟੇਲ ਰਿਪੋਰਟ ਅੱਜ ਲੈ ਕੇ ਆਏ ਹਾਂ ਤੁਹਾਡੇ ਲਈ। ਪੋਰਟਸਮਿਥ ਦੇ ਵਿੱਚ ਪੈਦਾ ਹੋਏ, ਠੀਕ ਹੈ ਜੀ, ਔਰ ਉਸ ਤੋਂ ਬਾਅਦ ਐਡਮਿੰਟਨ ਦੇ ਵਿੱਚ ਕਿਉਂ ਅਨਾਊਂਸਮੈਂਟ ਕੀਤੀ? ਬਿਕੋਜ਼ ਹੀ ਵਾਜ਼ ਰੇਜ਼ਡ ਇਨ ਐਡਮਿੰਟਨ, ਠੀਕ ਹੈ, ਦੈਟ ਇਜ਼ ਅ ਰੀਜ਼ਨ ਕਿ ਉਹਨਾਂ ਨੇ ਜਾ ਕੇ ਜਿਹੜੀ ਆਪਣੀ ਅਨਾਊਂਸਮੈਂਟ ਕੀਤੀ ਸੀ ਕਿ ਮੈਂ ਵੀ ਲਿਬਰਲ ਲੀਡਰਸ਼ਿਪ ਰੇਸ ਜਾਣਾ ਚਾਹੁੰਦਾ ਤੇ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ, ਵੇਅਰ ਵਾਜ਼ ਦੈਟ ਇਨ ਐਡਮਿੰਟਨ, ਠੀਕ ਹੈ, ਬਿਕੋਜ਼ ਹੀ ਵਾਜ਼ ਰੇਸਡ ਇਨ ਐਡਮਿੰਟਨ। 91 ਸਾਲ ਦੀ ਉਮਰ, ਸਾਡੇ ਫਾਰਮਰ ਪ੍ਰਾਈਮ ਮਿਨਿਸਟਰ ਜਿਹੜੇ ਨੇ ਇਸ ਵੇਲੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਨੇ, ਔਰ ਮੈਂ ਦੱਸਵਾਂ ਕਿ ਜਿਉਂ ਕ੍ਰੈਚਸ ਜਿਉਂ ਕ੍ਰੈਚਸ
If you can tell me what you will tell tomorrow, you will have to adjust everything, because the president has to be in the news every day. He will love it, he's giving news every day. But when you run, just like that, there is more than to be the news.
What's your advice? What's your advice, Mr. Carney?
Best advice is to do your best.
ਬੈਸਟ ਐਡਵਾਈਸ ਤੁਹਾਡੀ ਕੀ ਹੋ ਸਕਦੀ ਹੈ? ਮਾਰਕ ਕਾਰਨੀ ਨੂੰ ਪੱਤਰਕਾਰ ਸਵਾਲ ਪੁੱਛ ਰਹੇ ਨੇ ਤੇ ਉਹ ਫ੍ਰੈਂਚ ਵਿੱਚ ਦੱਸ ਰਹੇ ਨੇ ਕਿ ਕੋਈ ਮੈਜਿਕ ਸੋਲੂਸ਼ਨ ਨਹੀਂ ਹੈ, ਕਿਉਂਕਿ ਨਾਰਮਲ ਸੋਲੂਸ਼ਨ ਨਹੀਂ ਹੈ, ਬੈਸਟ ਆਪਣਾ ਕਰੋ ਜੋ ਵੀ ਤੁਸੀਂ ਕਰ ਸਕਦੇ ਹੈਗੇ ਹੋ, ਕਿਉਂਕਿ ਜਿਹੜਾ ਰਾਸ਼ਟਰਪਤੀ ਨੇ ਉਹ ਅਮਰੀਕਾ ਦੇ ਹਰ 5 ਮਿੰਟਾਂ ਚ ਆਪਣੇ ਜਿਹੜਾ ਸੋਚ ਬਦਲ ਲੈਂਦੇ ਨੇ। ਸੋ ਇਹਦੇ ਨਾਲ ਪ੍ਰੋਬਲਮ ਹੈਗੇ ਨੇ ਕੈਨੇਡਾ ਭਰ ਚ ਨਹੀਂ ਬਲਕਿ ਦੁਨੀਆਂ ਭਰ ਚ ਹੈਗੇ ਨੇ। ਸੋ ਉਹਨਾਂ ਨੇ ਕਿਹਾ ਕਿ ਮੈਂ ਬੀਬੀਸੀ ਨੂੰ ਇੰਟਰਵਿਊ ਦਿੱਤਾ ਸੀਗਾ, ਇਹ ਜਿਉਂ ਕ੍ਰੈਚਨ ਸਾਹਿਬ ਕਹਿ ਰਹੇ ਨੇ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰੋਬਲਮਸ ਯੂਰਪ ਦੇ ਵਿੱਚ ਵੀ ਹੈਗੀਆਂ ਨੇ ਇਸ ਵੇਲੇ ਡੋਨਲਡ ਟਰੰਪ ਹੋਣਾ ਦੇ ਕਾਰਨ। ਸੋ ਜੋ ਕੁਛ ਵੀ ਇੱਥੇ ਮਾਰਕ ਕਾਰਨੀ ਸਾਹਿਬ ਬੈਸਟ ਕਰ ਸਕਦੇ ਨੇ, ਉਹਨਾਂ ਨੇ ਕਿਹਾ ਕਿ ਉਹ ਕੌਨਫੀਡੈਂਟ ਨੇ ਕਿ ਉਹ ਵਧੀਆ ਕਰਨਗੇ। ਸੋ 91 ਸਾਲ ਦੀ ਉਮਰ ਸਾਡੇ ਫਾਰਮਰ ਪ੍ਰਾਈਮ ਮਿਨਿਸਟਰ ਜਿਉਂ ਕ੍ਰੈਚਨ ਸਾਹਿਬ, ਜਦ ਮੈਂ ਵੈਨ ਆਈ ਅਰਾਈਵਡ ਇਨ ਕੈਨੇਡਾ ਦਿਸ ਗਾਇ ਵਾਸ ਦ ਪ੍ਰਾਈਮ ਮਿਨਿਸਟਰ ਐਟ ਦ ਹੈਲਮ ਆਫ ਦ ਅਫੇਅਰਸ। ਸੋ ਅੱਜ ਮੈਂ ਇੰਨੀ ਗੱਲ ਜ਼ਰੂਰ ਕਹਿ ਸਕਦਾ, ਵੈਰੀ ਇੰਸਪੀਰੇਸ਼ਨਲ, ਵੈਰੀ ਇੰਸਪੀਰੇਸ਼ਨਲ। 91 ਸਾਲ ਦੀ ਉਮਰ ਦੇ ਵਿੱਚ ਹੀ ਇਜ਼ ਡਰੈਸਡ ਅਪ ਲਾਈਕ, ਮਤਲਬ ਜਿਸ ਤਰ੍ਹਾਂ ਕਿ ਜੇਮਸ ਬੌਂਡ ਸਟਾਈਲ ਡਰੈਸਡ ਅਪ ਨੇ, ਚ ਕਾਲੇ ਚਸ਼ਮੇ ਲਗਾਏ ਨੇ। ਮੈਂ ਤੇ ਪੋਲੀਟਿਕਸ ਅਸਾਈਡ, ਕੋਈ ਲਿਬਰਲ ਪਾਰਟੀ ਦਾ ਮੈਂ ਕਦੇ ਵੀ ਇਸ ਚੀਜ਼ ਨਹੀਂ ਆਉਂਦਾ ਹੁੰਦਾ, ਕੋਈ ਲਿਬਰਲ ਹੈ ਕੋਈ ਕੰਜ਼ਰਵੇਟਿਵ ਹੈ, ਪੋਲੀਟਿਕਸ ਅਸਾਈਡ, ਵੈਰੀ ਇੰਸਪੀਰੇਸ਼ਨਲ। 91 ਸਾਲ ਦੀ ਉਮਰ ਦੇ ਵਿੱਚ ਕਿਆ ਸਟਾਈਲ ਦੇ ਨਾਲ ਬੰਦਾ, ਯੂ ਨੋ, ਹੀ ਇਜ਼ ਵੇਅਰਿੰਗ ਹਿਜ਼ ਸ਼ੇਡਸ, ਟਾਈ ਲਾਈ ਹੋਈ ਹੈ, ਔਰ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਹੈ, ਕੌਨਫੀਡੈਂਸ ਹੈ ਜਿਹੜਾ, ਔਰ ਜੋ ਉਹਨਾਂ ਨੇ ਉਸ ਦਿਨ ਲਿਬਰਲ ਪਾਰਟੀ ਦੀ ਸਟੇਜ ਤੋਂ ਵੀ ਕਿਹਾ ਕਿ ਫਰੋਮ ਐਨ ਓਲਡ ਮੈਨ ਟੂ ਐਨ ਓਲਡ ਮੈਨ, ਕਮਾਲ ਹੈ ਬਈ, ਵੈਰੀ ਇੰਸਪੀਰੇਸ਼ਨਲ। ਮਤਲਬ ਦੇਖ ਕੇ ਜਿੱਦਾਂ ਕਹਿੰਦੇ ਨਾ ਕਿਲੋ ਖੂਨ ਬੰਦੇ ਦਾ ਵੱਧ ਜਾਂਦਾ, ਉਹ ਵਾਲਾ ਕੰਮ ਹੈ ਕਿ ਜੋ ਕ੍ਰੈਚਨ ਸਾਹਿਬ ਪਰਮਾਤਮਾ ਤੁਹਾਨੂੰ ਹੋਰ ਲੰਬੀ ਉਮਰ ਦੇਵੇ, ਇਸੇ ਤਰ੍ਹਾਂ ਤੁਸੀਂ ਇੰਸਪਾਇਰ ਕਰਦੇ ਰਹੋ। ਔਰ ਜਿਹੜਾ ਇਰਾਕ ਵਾਰ ਦੇ ਵਿੱਚ ਨਾ ਜਾਣ ਦਾ ਫੈਸਲਾ ਜੋ ਤੁਸੀਂ ਕੀਤਾ ਸੀਗਾ, ਔਰ ਮੈਂ ਕਿਉਂਕਿ ਡੇਲੀ ਅਖਬਾਰਾਂ ਅਸੀਂ ਪੜ੍ਹਦੇ ਸੀਗੇ, ਹੁਣ ਵੀ ਪੜ੍ਹਦੇ ਹਾਂ ਡੇਲੀ, ਤੇ ਉਹ ਤਾਂ ਸਰ ਤੁਹਾਡਾ ਕਮਾਲ ਹੀ ਹੈ। ਉਹਦੇ ਲਈ ਤਾਂ ਅਸੀਂ ਤੁਹਾਨੂੰ ਸਲਿਊਟ ਕਰਦੇ ਹਾਂ ਵੀ ਜੋ ਅਸੀਂ ਇਰਾਕ ਵਾਰ ਚ ਨਹੀਂ ਗਏ, ਔਰ ਉਹ ਬੜਾ ਤੁਹਾਨੂੰ ਉਸ ਵੇਲੇ ਵੀ ਜੋ ਅੱਜ ਜਿੱਦਾਂ ਅੱਜ ਦਬਾਅ ਪੈ ਰਿਹਾ, ਜਿੱਦਾਂ ਅੱਜ ਅਮੈਰੀਕਨ ਗਵਰਨਮੈਂਟ ਸਾਡੇ ਤੇ ਬੜਾ ਪ੍ਰੈਸ਼ਰ ਪਾ ਰਹੀ, ਪਰ ਅੱਜ ਤੇ ਮਾਮਲਾ ਹੀ ਹੋ ਰਿਹਾ ਨਾ, ਅੱਜ ਤੋਂ ਕਹਿੰਦੇ ਜੀ ਸਮੇਟੋ ਸਾਰਾ ਕੁਝ ਆਪਣਾ ਤੇ ਸਾਡੇ ਨਾਲ ਮਿਲ ਜਾਓ, ਨਹੀਂ ਤੇ ਫਿਰ ਭੁਗਤੋ, ਮਤਲਬ ਨਹੀਂ ਤੇ ਭੁਗਤੋ, ਇਹੀ ਕੰਮ ਹੈ ਜੀ, ਇਹ ਗੱਲ ਉਹ ਸਿੱਧੀ ਗੱਲ ਕਹਿ ਰਹੇ ਨੇ। ਸੋ ਉਸ ਵੇਲੇ ਵੀ ਇਹੋ ਜਿਹੇ ਹਾਲਾਤ ਸੀਗੇ। ਸੋ ਬਹੁਤ ਤੁਹਾਡਾ ਮਿਹਰਬਾਨੀ, ਸਾਡੇ ਕਾਲਰਸ ਔਰ ਸਪੋਂਸਰ ਦੋਨੋਂ ਇੰਤਜ਼ਾਰ ਕਰ ਰਹੇ ਨੇ ਸਰ, ਅੱਜ ਬਹੁਤ ਐਕਸ਼ਨ ਪੈਕਡ ਆ। ਮੈਂ ਦੱਸਦਾ ਕਿ ਪ੍ਰੋਗਰਾਮ ਦੇ ਵਿੱਚ ਅੱਜ ਕਰੀਏ ਕਿ ਸਵੇਰੇ 8 ਵਜੇ ਲਾਈਵ ਸ਼ੁਰੂ ਹੋ ਜਾਂਦਾ ਔਰ 10:30 ਵੱਜ ਗਏ ਨੇ, ਤੇ ਮੇਰੇ ਕੋਲ ਇੱਕ ਸੈਕਿੰਡ ਦਾ ਵੀ ਟਾਈਮ ਨਹੀਂ ਹੈ, ਕਿਉਂਕਿ ਮੈਂ ਇਧਰੋਂ ਤੁਹਾਨੂੰ ਸਾਰੇ ਕੈਬਨਿਟ ਮਿਨਿਸਟਰ ਦੱਸਣੇ ਨੇ, ਸਾਰੀਆਂ ਪੋਜੀਸ਼ਨਾਂ, ਵੈਸੇ ਤੇ ਕੱਲ ਦੀਆਂ ਹੀ ਦੱਸ ਰਹੇ, ਅੱਜ ਵੀ ਦੱਸ ਰਹੇ, ਪਰ ਜਿਹੜੀ ਕਨਫਰਮਡ ਹੋ ਰਹੀ ਹੈ ਉਹ ਲਗਾਤਾਰ, ਉਹ ਵੀ ਮੇਰੇ ਲਈ ਲਾਈਵ ਜ਼ਰੂਰੀ ਸੀਗਾ। ਸਾਡੇ ਉਹ ਇਸ਼ਾਰਾ ਹੋ ਰਿਹਾ, ਉਹ ਕਹਿੰਦੇ ਜੀ ਵੇਟ ਕਰ ਰਹੇ ਨੇ, ਔਰ ਅੱਜ ਮੈਂ ਦੁਬਾਰਾ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਨੂੰ ਦੱਸ ਹੀ ਚੁੱਕਾ ਹੈ। ਅੱਜ ਮੈਨੂੰ ਮਿਨੀਮਮ ਮੈਨੂੰ 1 ਘੰਟਾ ਚਾਹੀਦਾ ਹੋਏਗਾ ਪ੍ਰੋਗਰਾਮ ਦੇ ਵਿੱਚ, ਮਿਨੀਮਮ 1 ਆਵਰ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਾਹਿਬ ਦੇ ਨਾਲ, ਪੰਜਾਬ ਤੋਂ ਸਾਡੇ MLA ਨੇ ਅੰਮ੍ਰਿਤਸਰ ਤੋਂ, ਔਰ ਕੁੰਵਰ ਵਿਜੇ ਪ੍ਰਤਾਪ ਸਾਹਿਬ, ਮਿਨੀਮਮ ਮੈਨੂੰ 1 ਆਵਰ ਜਿਹੜਾ ਉਹ ਚਾਹੀਦਾ ਹੀ ਚਾਹੀਦਾ ਉਹਨਾਂ ਦੇ ਨਾਲ ਗੱਲ ਕਰਨ ਲਈ, ਵੀ ਸਾਰੇ ਪੰਜਾਬ ਦੇ ਮੁੱਦੇ ਵੀ ਡਿਸਕਸ ਕਰਨੇ। ਸੋ ਇਧਰੋਂ ਕੈਨੇਡਾ, ਉਧਰੋਂ ਅਮਰੀਕਾ, ਉਧਰੋਂ ਰਸ਼ੀਆ ਤੇ ਮੈਂ ਬੜੀ ਇੰਪੋਰਟੈਂਟ ਰਿਪੋਰਟ ਤੁਹਾਡੇ ਨਾਲ ਕੁਝ ਸ਼ੇਅਰ ਕਰ ਚੁੱਕਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ, ਕਿਹਦਾ ਕਿਹਦਾ ਧੰਨਵਾਦ ਕੀਤਾ ਪੂਤਿਨ ਸਾਹਿਬ ਨੇ, ਸ਼ੀ ਜਿਨਪਿੰਗ ਕਹਿੰਦੇ ਜੀ ਸ਼ੀ ਸਾਹਿਬ ਦਾ ਬੜਾ ਧੰਨਵਾਦ ਚਾਈਨਾ ਦੇ ਰਾਸ਼ਟਰਪਤੀ ਦਾ। ਲੋ ਜੀ ਮਾਰਕ ਕਾਰਨੀ ਸਾਹਿਬ ਵੀ ਪਹੁੰਚ ਗਏ ਨੇ, ਪੱਤਰਕਾਰਾਂ ਨਾਲ ਗੱਲ ਕਰਦੇ ਕਿ ਨਹੀਂ ਕਰਦੇ? ਲੋ ਜਿੱਧਰੋਂ ਸਾਡੇ ਸਪੋਂਸਰ ਵੇਟ ਕਰ ਰਹੇ ਨੇ ਮੈਨੂੰ ਬਾਰ ਬਾਰ ਇਸ਼ਾਰਾ, ਇਧਰੋਂ ਕਾਲਰਸ, ਵਿਰਕ ਸਾਹਿਬ, ਕਿਸੇ ਦਾ ਸਵਾਗਤ ਨਹੀਂ ਹੋਇਆ, ਲੇਕਿਨ ਕੀ ਕਰੀਏ, ਇੱਕ ਤੋਂ ਬਾਅਦ ਇੱਕ ਬੜੀਆਂ ਹਸਤੀਆਂ, ਮਿਨਟ ਮਿਨਟ ਦੀ ਮੈਨੂੰ ਆਟੋਆ ਦੀ ਰਿਪੋਰਟ। ਲੋ ਜੀ ਦਨ ਆਫ ਦਾ ਆਵਰ, ਦ ਮੈਨ ਆਫ ਦਾ ਆਵਰ, ਦ ਲੀਡਰ ਆਫ ਦਾ ਲਿਬਰਲ ਪਾਰਟੀ, ਅਸੀਂ ਹੁਣ ਇਹਨਾਂ ਨੂੰ ਹਜੇ ਵੀ ਸੰਬੋਧਿਤ ਕਰ ਰਹੇ ਹਾਂ, ਦ ਪ੍ਰਾਈਮ ਮਿਨਿਸਟਰ ਡੈਸੀਗਨੇਟ ਮਾਰਕ ਕਾਰਨੀ ਇਜ਼ ਹੇਅਰ, ਹੀ ਹੈਜ਼ ਟਾਕਡ ਬਾਏ ਪੱਤਰਕਾਰਾਂ ਦੇ ਨਾਲ। ਫ੍ਰੈਂਚ ਦੇ ਵਿੱਚ ਉਹ ਦੱਸ ਰਹੇ ਨੇ ਕਿ ਜੀ ਟੌਪ ਪ੍ਰਾਇਰਿਟੀ ਕੀ ਹੋਏਗੀ ਜੀ ਤੁਹਾਡੀ, ਪੱਤਰਕਾਰ ਉਹਨਾਂ ਨੂੰ ਪੁੱਛਣਾ ਜਾ ਰਹੇ ਨੇ। ਇਟ ਵਾਸ ਨਾਟ ਹਿਮ ਟੂ ਸਟੌਪ ਬਾਏ ਦੋ, ਹੀ ਜਸਟ ਸਟੌਪ ਬਾਏ ਫੋਰ ਅ ਕਪਲ ਆਫ ਮਿੰਟਸ, ਆਈ ਥਿੰਕ, ਮਤਲਬ ਕਿ ਮੌਕੇ ਦੇ ਉੱਤੇ ਉਹਨਾਂ ਨੇ ਫੈਸਲਾ ਕਰ ਲਿਆ। ਆਈ ਥਿੰਕ ਉਹਨਾਂ ਨੂੰ ਇਸ਼ਾਰਾ ਕੀਤਾ ਜਾ ਰਿਹਾ ਸੀਗਾ ਕਿ ਸਿੱਧਾ ਚਲੋ ਮੀਡੀਆ ਨਾਲ ਬਾਅਦ ਜਾ ਕੇ ਗੱਲ ਕਰਾਂਗੇ, ਬਟ ਕਈ ਵਾਰ ਹੋ ਜਾਂਦਾ ਹੈਗਾ ਤੇ ਉਹਨਾਂ ਚੰਗਾ ਹੈ। ਆਈ ਥਿੰਕ ਇਟ ਵਾਸ ਅ ਨਾਈਸ ਜੈਸਚਰ ਬਾਏ ਦ ਪ੍ਰਾਈਮ ਮਿਨਿਸਟਰ ਡੈਸੀਗਨੇਟ ਬਾਏ ਦ ਲਿਬਰਲ ਪਾਰਟੀ ਲੀਡਰ, ਇਹ ਕੀਤਾ ਕਿ ਚਲੋ ਪੱਤਰਕਾਰਾਂ ਨਾਲ ਜਰਾ ਇੱਕ ਅੱਧਾ ਮਿੰਟ ਹੁਣੇ ਵੀ ਕਰ ਲੈਂਦੇ, ਬਾਅਦ ਜਾ ਕੇ ਕਰਾਂਗੇ। ਸੋ 24th, ਹੁਣ ਤੋਂ ਥੋੜੀ ਦੇਰ ਬਾਅਦ ਵੀ ਵਿਲ ਬੀ ਐਡਰੈਸਿੰਗ ਮਾਰਕ ਕਾਰਨੀ, ਹੁਣ ਤੋਂ ਕੁਛ ਹੀ ਮਿੰਟ ਵੀ ਐਡਰੈਸਿੰਗ ਐਜ਼ ਆਰ ਪ੍ਰਾਈਮ ਮਿਨਿਸਟਰ ਆਫ ਕੈਨੇਡਾ। ਸੋ ਹੀ ਬਿਕਮ ਆਰ ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਹੀ 24th ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਮਾਰਕ ਕਾਰਨੀ। ਉਹਨਾਂ ਦੀ ਤੁਹਾਨੂੰ ਦੱਸ ਹੀ ਰਿਹਾ ਚੀਜ਼ਾਂ, ਸੈਕਿੰਡ ਯੰਗੈਸਟ ਟੂ ਬੀ ਦ ਗਵਰਨਰ ਆਫ ਕੈਨੇਡਾ, ਟਾਈਮ ਮੈਗਜ਼ੀਨ ਦੇ ਵਿੱਚ। ਮੈਂ ਦੱਸਦਾ ਕਿ ਹੁਣ ਤੋਂ ਕੁਛ ਹੀ ਮਿੰਟ ਪਹਿਲਾਂ ਬ੍ਰੇਕਿੰਗ ਨਿਊਜ਼, ਟਰੂਡੋ ਆਫੀਸ਼ੀਅਲੀ ਰਿਜ਼ਾਈਨਸ। ਅਸੀਂ ਇਹ ਤਾਂ ਸਾਰਾ ਕੁਝ ਪਤਾ ਹੀ ਸੀਗਾ ਵੀ ਸਭ ਤੋਂ ਪਹਿਲਾਂ ਉਹਨੇ ਰਿਜ਼ਾਈਨ ਕਰਨਾ, ਸਾਡਾ ਫਰਜ਼ ਬਣਦਾ ਕਿ ਜਦੋਂ ਖ਼ਬਰ ਹੋ ਵੀ ਜਾਏ। ਵਾਈ ਮੀਡੀਆ ਦਾ ਲਾਈਟ ਲਵ ਇਹੀ ਹੈ ਕਿ ਸਵੇਰੇ 8 ਵਜੇ ਤੋਂ 2 ਵਜੇ ਤੱਕ ਲਾਈਵ, ਸ਼ਾਮ 6:30 ਤੋਂ ਲੈ ਕੇ ਰਾਤ 10:30 ਲਾਈਵ। ਲਾਈਵ ਦਾ ਮਤਲਬ ਜੋ ਮੈਂ ਰੋਜ਼ਾਨਾ ਹੀ ਤੁਹਾਨੂੰ ਦੱਸਦਾ, ਅੱਜ ਫੇਰ ਦੱਸ ਦਿੰਦਾ, ਆਈ ਥਿੰਕ ਇਟਸ ਵਰਥ ਰਿਪੀਟਿੰਗ, ਜੇ ਨਹੀਂ ਕਿਸੇ ਨੂੰ ਹਜੇ ਨਹੀਂ ਅਸੀਂ ਮੈਸੇਜ ਦੇ ਸਕੇ, ਕਿ ਲਾਈਵ ਦਾ ਮਤਲਬ ਜਿੱਦਾਂ ਹੀ ਖ਼ਬਰ ਆਏਗੀ ਨਾਲ ਹੀ ਤੁਹਾਡੇ ਤੱਕ ਆ ਜਾਏਗੀ। ਜਸਟਿਨ ਟਰੂਡੋ ਸਾਹਿਬ ਹੈਜ਼ ਰਿਥ, ਠੀਕ ਹੈ ਜੀ, ਸੋ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਜਸਟਿਨ ਟਰੂਡੋ। ਹਾਂਜੀ, ਵਿਰਕ ਸਾਹਿਬ ਨਾਲ ਨੇ, ਆਪਣੇ ਇਕਬਾਲ ਸਾਹਿਬ ਨਾਲ ਨੇ, ਹਰਜਿੰਦਰ ਜੀ ਨਾਲ ਨੇ, ਸਭ ਨਾਲ ਵਾਰੀ ਵਾਰ ਹੋਏਗੀ। ਵਿਰਕ ਸਾਹਿਬ ਸਿਰਫ ਮੈਂ ਵੈਲਕਮ ਕਰਾਂਗਾ ਕਿਉਂਕਿ ਸਪੋਂਸਰ ਵੇਟ ਕਰ ਰਹੇ ਨੇ ਸਾਡੇ ਬੜੀ ਦੇਰ ਨਾਲ, ਤੁਸੀਂ ਸੈਕਿੰਡ ਹੀ ਲੈਣੇ ਆ। ਮੈਨੂੰ ਪਤਾ ਤੁਸੀਂ ਇਕਬਾਲ ਸਾਹਿਬ ਸਭ ਆਪਣੀਆਂ ਆਪਣੀਆਂ ਗੱਲਾਂ ਕਰਨਾ ਚਾਹੁੰਦੇ ਹੋ, ਔਰ ਮੈਂ ਸੋਰੀ ਤੁਹਾਨੂੰ ਥੋੜਾ ਹੋਲਡ ਵੀ ਸਭ ਨੂੰ ਕਰਨਾ ਪਿਆ, ਖ਼ਬਰਾਂ ਸਾਡੇ ਕੋਲ ਬਹੁਤ ਨੇ ਅੱਜ, ਔਰ ਕਿੱਥੇ ਉਧਰੋਂ ਆਟਵਾ, ਵਾਸ਼ਿੰਗਟਨ, ਰਸ਼ੀਆ, ਯੂਕਰੇਨ, ਚਾਈਨਾ, ਮਿਡਲ ਈਸਟ, ਪਾਕਿਸਤਾਨ ਇੰਡੀਆ ਦੇ ਵਿੱਚ ਇੱਕ ਦੂਸਰੇ ਦੇ ਖਿਲਾਫ ਇਲਜ਼ਾਮ, ਪੰਜਾਬ, ਉਧਰੋਂ ਬਹੁਤ ਕੁਛ ਅੱਜ ਹੈ, ਪ੍ਰੋਗਰਾਮ ਪੈਕਡ ਹੈ ਸਰ। ਸਿਰਫ 30 ਸੈਕਿੰਡ ਲੈਣਾ, ਟਾਈਮ ਬਿਲਕੁਲ ਦੇਵਾਂਗੇ ਤੁਹਾਨੂੰ ਅੱਗੇ, 30 ਸੈਕਿੰਡ ਲੈਣਾ। ਬਹੁਤ ਬਹੁਤ ਸਵਾਗਤ ਹੈ ਵਿਰਕ ਸਾਹਿਬ, ਵੈਲਕਮ।
ਥੈਂਕ ਯੂ ਜਸਵੀਰ ਜੀ, ਸਤਿ ਸ੍ਰੀ ਅਕਾਲ ਮੇਰੇ ਵੱਲੋਂ, ਨਾਰੀ ਸ਼ਕਤੀ ਵਾਈ ਮੀਡੀਆ ਫੈਮਿਲੀ ਤੋਂ, ਯੂਥ ਪ੍ਰੋਗਰੈਸਿਵ ਸਪੋਰਟ,
ਯਸਵੀ ਸਪੋਰਟ ਸਰ, ਥੈਂਕ ਯੂ।
ਜਸਵੀਰ ਜੀ, ਅੱਜ ਜਿਹੜਾ ਫੇਸਬੁੱਕ ਨੂੰ ਇੰਪੋਰਟੈਂਸ ਦਿੱਤੀ ਗਈ ਉਹ ਬੜੀ ਜ਼ਰੂਰੀ ਸੀ। ਲਿਬਰਲ ਪਾਰਟੀ ਹੈ ਇਹ ਬੜਾ ਵੱਡਾ ਜਿੱਤ ਵਾਸਤੇ ਕਿਹਾ ਹੈ, ਜਿਹਨੂੰ ਬਣੀ ਜ਼ਰੂਰੀ ਸੀ ਤੇ ਉਹਨਾਂ ਨੇ ਦੇ ਦਿੱਤੀ ਹੈ, ਕਿਉਂਕਿ ਸਾਡਾ ਜਿਹੜਾ ਪ੍ਰਾਈਮ ਮਿਨਿਸਟਰ ਸਾਹਿਬ ਜੋ ਵੈਸਟ ਵਿਚ ਤੇ ਪੀਸੀ ਪਾਰਟੀ ਦਾ, ਕੰਜਰਵੇਟਿਵ ਪਾਰਟੀ ਦਾ ਮਿਸਰਿਆ ਉਹ ਵੈਸਟ ਵਿਚ ਰਿਹਾ, ਤੇ ਜਿਹੜੇ ਲਿਬਰਲ ਪਾਰਟੀ ਦੇ ਨੇ ਉਹ ਮੋਸਟਲੀ 9% ਕਿਊਬਕ ਤੋਂ ਹੀ ਰਹੇ ਨੇ, ਇਸ ਲਈ ਇੰਪੋਰਟੈਂਸ ਜ਼ਰੂਰੀ ਸੀ। ਦੂਜਾ ਜਿਹੜੀ ਬ੍ਰਹਮਪੁਰ ਨੂੰ ਰੈਪ੍ਰੈਜੈਂਟੇਸ਼ਨ ਦਿੱਤੀ ਗਈ ਉਹਦੇ ਵਿੱਚ ਬੈਂਸ ਸਾਹਿਬ ਨੂੰ ਦਿੱਤੀ ਗਈ ਰੈਪ੍ਰੈਜੈਂਟੇਸ਼ਨ ਨਾ ਕੇ
ਇਹ ਤੁਸੀਂ ਕਿਹੜੀ ਗੱਲ ਕਰਦੇ ਸੀ ਨਾ ਕਿ ਇਹਨਾਂ ਨੂੰ ਜੇ ਇਹਦਾ ਤੇ
ਰੈਪ੍ਰੈਜੈਂਟ ਕਰਦੇ ਨੇ ਭੈਣ ਜੀ ਭੈਣ ਸਾਹਿਬ ਨੇ ਕੈਂਡੀਡੇਟ ਨੇ ਸ਼ੁਰੂ ਤੋਂ ਹੀ ਔਰ ਭੈਣ ਸਾਹਿਬ ਨੇ ਇਹਨਾਂ ਨੂੰ ਲਿਆਂਦਾ ਸੀ ਕੀ ਹੈ ਫੈਮਿਲੀ ਰਿਲੇਸ਼ਨਸ਼ਿਪ ਕੀ ਹੈ ਮੈਨੂੰ ਨਹੀਂ ਪਤਾ ਪਰ ਇੰਟੈਲੀਜੈਂਟ ਬ੍ਰਹਮਪੁਰ ਦੇ ਵਿਚ ਜ਼ਿਆਦਾ ਰੂਬੀ ਡੱਲਾ ਜੀ ਸਾਰੇ ਮੈਂਬਰ ਪਾਰਲੀਮੈਂਟ ਨਾਲੋਂ ਨੰਬਰ ਵਨ ਲੇਡੀ ਰੂਬੀ ਡੱਲਾ ਜੀ
ਰੂਬੀ ਡੱਲਾ ਜੀ ਕਿ ਰੂਬੀ ਸਰੋਤਾ ਜੀ
ਰੂਬੀ ਸਰੋਤਾ ਜੀ ਸੋਰੀ
ਕੋਈ ਗੱਲ ਨੀ ਕੋਈ ਨੀ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਤੁਹਾਡਾ ਬਹੁਤਾ ਜੀ ਨੇ ਪਰ ਕਮਲ ਖਹਿਰਾ ਜੀ ਨੂੰ ਤੁਸੀਂ ਕਹਿ ਰਹੇ ਹੋ ਦਿੱਤਾ ਗਿਆ ਕਿਉਂਕਿ ਨਵਦੀਪ ਬੈਂਸ ਸਾਹਿਬ ਦੇ ਇਹ ਦੋਵੇਂ ਦਿਨ ਕਿ ਉਹਨਾਂ ਦੇ ਜ਼ਿਆਦਾ ਕਰੀਬ
ਸ਼ੁਰੂ ਤੋਂ ਉਹਨਾਂ ਦੇ ਨੁਮਾਇੰਦੇ ਰਹੇ ਨੇ ਉਹੀ ਲੈ ਕੇ ਆਏ ਨੇ ਉਹੀ ਇਹਨਾਂ ਨੂੰ ਪਾਵਰਾਂ ਦਵਾ ਰਹੇ ਨੇ ਬਾਰ ਬਾਰ ਜਿੱਥੇ ਮਰਜ਼ੀ ਦਵਾ ਦੇਣ ਹੁਣ ਵੀ ਰੈਪ੍ਰੈਜੈਂਟੇਸ਼ਨ ਬੈਂਸ ਸਾਹਿਬ ਨੂੰ ਦਿੱਤੀ ਗਈ ਕਿਉਂਕਿ ਉਹਨਾਂ ਦਾ ਪੰਜਾਬੀ ਕਮਿਊਨਿਟੀ ਕਾਫੀ ਜ਼ਿਆਦਾ ਵੋਟ ਹੈਗਾ ਔਰ ਲਿਬਰਲ ਪਾਰਟੀ ਨੂੰ ਵੋਟ ਪਈਦਾ
ਠੀਕ ਹੈ ਤਾਂ ਤੁਸੀਂ ਸਮਝਦੇ ਹੋ ਕਿ ਨਵਦੀਪ ਬੈਂਸ ਸਾਹਿਬ ਦਾ ਹਜੇ ਵੀ ਬੜਾ ਸਟਰੋਂਗ ਹੈ ਵੈਸੇ ਅੱਛਾ ਠੀਕ ਹੈ ਚਲੋ ਤੁਹਾਡੇ ਆਪਣੇ ਵਿਚਾਰ ਨੇ ਜੀ ਮੈਂ ਕਿੰਤੂ ਪ੍ਰੰਤੂ ਨਹੀਂ ਕਰਾਂਗਾ ਪਰ ਮੇਰੇ ਵਿਚਾਰਾਂ ਦੇ ਨਾਲ ਦੇਖੋ ਕਮਲ ਖਹਿਰਾ ਵੀ ਰਹੇ ਨੇ ਔਰ ਦੂਸਰਾ ਉਹਨਾਂ ਨੇ ਕੋਵਿਡ ਦੇ ਦਰਮਿਆਨ ਸ਼ੀ ਵੈਂਟ ਬੈਡ ਐਜ਼ ਅ ਨਰਸ ਔਰ ਉਸ ਤੋਂ ਬਾਅਦ ਕੋਵਿਡ ਵੀ ਇਹਨਾਂ ਨੂੰ ਹੋ ਗਿਆ ਲੇਕਿਨ ਕੋਵਿਡ ਠੀਕ ਹੋ ਗਿਆ ਦੁਬਾਰਾ ਫੇਰ ਇਹ ਬਤੌਰ ਨਰਸ ਕੋਵਿਡ ਦੇ ਵਿੱਚ ਆਪ ਜਾ ਕੇ ਗਰਾਊਂਡ ਦੇ ਕੰਮ ਵੀ ਕਰਦੇ ਰਹੇ ਨੇ ਸੋ ਇਹ ਵੀ ਇਹਨਾਂ ਦੀ ਤਾਰੀਫ ਹੈ ਬਟ ਕੀ ਉਹ ਹੈ ਨਹੀਂ ਹੈ ਉਹ ਤੁਸੀਂ ਕਹਿ ਰਹੇ ਹੋ ਬਾਕੀ ਤੁਸੀਂ ਕਿਉਂਕਿ ਰੂਬੀ ਸਹੋਤਾ ਜੀ ਦੀ ਤਾਰੀਫ ਮੈਂ ਕਰ ਲਈ ਮੈਂ ਖੈਰ ਨਹੀਂ ਕਮੈਂਟ ਕਰਾਂਗਾ ਕਿ ਸਭ ਤੋਂ ਜ਼ਿਆਦਾ ਬਟ ਯੈਸ ਸ਼ੀ ਇਜ਼ ਵੈਰੀ ਕੰਪੀਟੈਂਟ ਜਿਹੜੇ ਨੇ ਵਾਕਈ ਉਹ ਬਹੁਤ ਕੰਪੀਟੈਂਟ ਨੇ ਵਧੀਆ ਉਹਨਾਂ ਨੂੰ ਨੌਲੇਜ ਹੈ ਬਟ ਕੀ ਉਸ ਕਮੈਂਟ ਨਹੀਂ ਕਰਾਂਗਾ ਬ੍ਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ ਸਾਹਿਬ ਹੀ ਇਜ਼ ਆਲਸੋ ਕੁਆਇਟ ਕੰਪੀਟੈਂਟ ਕਹਿਣਾ ਚਾਹਾਂਗਾ ਔਰ ਹੈਲਥ ਕੇਅਰ ਦੀ ਜੇ ਗੱਲ ਕਰੀਏ ਤੇ ਸੋਨੀਆ ਸਿੱਧੂ ਜੀ ਹੈਲਥ ਕੇਅਰ ਦੇ ਵਿੱਚ ਹੀ ਰਹੇ ਨੇ ਉਹ ਵੀ ਹੈਲਥ ਕੇਅਰ ਵਿੱਚ ਰਹੇ ਨੇ ਔਰ ਉਹਨਾਂ ਨੇ ਕੁਛ ਚੀਜ਼ਾਂ ਲਈ ਕੰਮ ਵੀ ਕੀਤਾ ਹੈਗਾ ਸੋਨੀਆ ਸਿੱਧੂ ਜੀ ਨੇ ਪਰ ਕੌਣ ਜ਼ਿਆਦਾ ਕੰਪੀਟੈਂਟ ਹੈ ਕੌਣ ਘੱਟ ਹੈ ਇਹਦਾ ਫੈਸਲਾ ਤੁਸੀਂ ਕਰ ਰਹੇ ਨੇ ਮੈਂ ਕਮੈਂਟ ਨਹੀਂ ਕਰਾਂਗਾ ਔਰ ਇੱਥੇ ਮੈਂ ਇਹ ਵੀ ਕਹਿ ਦਵਾਂ ਕਿ ਮਿਸ ਸਾਗਾ ਨੂੰ ਵੀ ਕੋਈ ਰਿਪ੍ਰੈਜੈਂਟੇਸ਼ਨ ਐਜ਼ ਵੀ ਸਪੀਕ ਹੁਣ ਅੱਗੇ ਕੁਛ ਮਿਲ ਜਾਏ ਤਾਂ ਗੱਲ ਅਲੱਗ ਹੈ ਬਟ ਐਜ਼ ਵੀ ਸਪੀਕ ਮਿਸਟਰ ਸਾਗਾ ਨੂੰ ਵੀ ਕੋਈ ਰਿਪ੍ਰੈਜੈਂਟੇਸ਼ਨ ਫਿਲਹਾਲ ਨਹੀਂ ਮਿਲੀ ਹਾਂਜੀ ਤੁਸੀਂ ਵੀ ਹੁਣ ਕੀ ਕਾਲ ਰਿਕੁਐਸਟ ਹੈ ਇਕਬਾਲ ਸਾਹਿਬ ਤੁਹਾਡੀ ਕਾਲ ਅਗਲੀ ਹੈ ਬਾਕੀ ਸਭ ਨਾਲ ਗੱਲ ਕਰਾਂਗੇ ਬਟ ਬਿਫੋਰ
ਗਾਬਰਾ ਸਾਹਿਬ ਦਾ ਟਰਾਂਸਪੋਰਟ ਮਿਨਿਸਟਰੀ ਦੇਤੀ ਗੁਆਂਢੀ ਰੈਪ੍ਰੈਜੈਂਟੇਸ਼ਨ
ਨਹੀਂ ਕ੍ਰਿਸਟੀਆ ਫ੍ਰੀਲੈਂਡ ਟਰਾਂਸਪੋਰਟ ਨੇ ਜੀ ਉਹ ਸ਼ੀ ਇਜ਼ ਨਾਟ ਫ੍ਰੋਮ ਮਿਸਿਸਾਗਾ ਟੋਰਾਂਟੋ ਨੂੰ ਮਿਲੀ ਹੈ ਨਾ ਜੀ ਔਰ ਕਿੰਨੇ ਬੰਦਿਆਂ ਨੂੰ ਟੋਰਾਂਟੋ ਵੀ ਮੈਂ ਸਾਰਾ ਦੱਸਾਂਗਾ ਬਿਕੋਜ਼ ਦਿਸ ਇਜ਼ ਵੈਰੀ ਇੰਟਰਸਟਿੰਗ ਔਰ ਓਵਰਆਲ ਜੀ ਟੀ ਏ ਤੋਂ ਕਿੰਨੇ ਲੋਕ ਅਪਡੇਟ ਦੇ ਵਿੱਚ ਜਗ੍ਹਾ ਮਿਲਦੀ ਹੈ ਬਿਕੋਜ਼ ਮੈਂ ਬਾਰ ਬਾਰ ਇੱਕ ਗੱਲ ਕਹਿ ਰਿਹਾ ਐਂਡ ਪਿਛਲੇ 25 ਸਾਲ ਚ ਅਬਜ਼ਰਵ ਕੀਤਾ ਇੱਥੇ ਜਿੰਨੀ ਮੈਂ ਕੈਨੇਡੀਅਨ ਪੋਲੀਟਿਕਸ ਫੋਲੋ ਕੀਤੀ ਹੈ ਜੇ ਪ੍ਰੋਵਿੰਸ਼ੀਅਲ ਇਲੈਕਸ਼ਨ ਹੈ ਤਾਂ ਵੀ ਔਰ ਸਾਡੀ ਫੈਡਰਲ ਇਲੈਕਸ਼ਨ ਹੈ ਤਾਂ ਵੀ ਜੀ ਟੀ ਏ ਇਜ਼ ਦ ਬੈਟਲ ਆਊਟ ਗ੍ਰੇਟਰ ਟੋਰਾਂਟੋ ਏਰੀਆ ਔਰ ਜਿਹੜਾ ਗ੍ਰੇਟਰ ਟੋਰਾਂਟੋ ਏਰੀਆ ਦੀ ਅਹਿਮੀਅਤ ਨਹੀਂ ਸਮਝ ਉਹ ਸੱਤਾ ਦੇ ਵਿੱਚ ਨਹੀਂ ਆਏਗਾ ਕੰਜ਼ਰਵੇਟਿਵ ਪਾਰਟੀ ਦੀ ਸਭ ਤੋਂ ਬੜੀ ਗਲਤੀ ਨੇ ਜੀ ਟੀ ਏ ਦੀ ਅਹਿਮੀਅਤ ਨਹੀਂ ਸਮਝੀ ਔਰ ਜੇ ਉਹ ਜੀ ਟੀ ਏ ਦੀ ਅਹਿਮੀਅਤ ਇਸ ਵਾਰ ਵੀ ਨਹੀਂ ਤਾਂ ਫਿਰ ਇਹਨਾਂ ਦੇ ਹੱਥੋਂ ਸੱਤਾ ਫਿਰ ਨਹੀਂ ਆਏਗੀ ਇਹਨਾਂ ਦੇ ਹੱਥ ਫਿਰ ਪਾਵਰ ਚ ਨਹੀਂ ਆਉਣਗੇ ਇਹਦੀ ਜਿੱਤੀ ਪਿਛਲੀ ਦੋ ਵਾਰ ਇਹ ਕੰਜ਼ਰਵੇਟਿਵ ਪਾਰਟੀ ਹਾਰੀ ਹੈ ਔਰ ਇਸ ਵਾਰ ਵੀ ਲਿਬਰਲ ਨਹੀਂ ਇਹ ਕੰਜ਼ਰਵੇਟਿਵ ਪਾਰਟੀ ਹਾਰ ਸਕਦੀ ਹੈ ਦੁਬਾਰਾ ਤੋਂ ਜੇ ਸਾਰਾ ਕੁਝ ਬਣੀ ਬਣਾਈ ਖੀਰ ਕਿਤੇ ਮਾਰਕ ਕਾਰਨੀ ਸਾਹਿਬ ਨਾ ਆ ਕੇ ਖਾ ਜਾਣ ਡੋਨਲਡ ਟਰੰਪ ਸਾਹਿਬ ਨੇ ਉਹ ਜਿਹੜੀ ਬਣੀ ਬਣਾਈ ਖੀਰ ਸੀਗੀ ਨਾ ਸਾਰੀ ਹਿਲਾ ਦਿੱਤੀ ਇੱਕ ਵਾਰ ਤੇ ਉਹਨਾਂ ਦੀ ਠੀਕ ਹੈ ਜੀ ਹਰਗਰ ਸਾਹਿਬ ਤੁਸੀਂ ਆਪਣੀ ਗੱਲ ਬਰੀਫ ਕਰੋ
ਹੋਰ ਤਰੀਕੇ ਨਾਲ ਦੇਖ ਰਿਹਾ ਸਿਰਫ ਵੋਟ ਬੈਂਕ ਦੀ ਵੇਖ ਰਿਹਾ ਕਿ ਥੋੜੇ ਦਿਨ ਨੇ ਛੋਟੀ ਕੈਬਨਿਟ ਹੈ ਵੋਟਾਂ ਕਿਵੇਂ ਇਲੈਕਸ਼ਨ ਦੇ ਵਿੱਚ ਕੈਪਚਰ ਕਰਨੀਆਂ ਨੇ ਕਿਸ ਤਰੀਕੇ ਨਾਲ ਵੋਟਾਂ ਵੋਟ ਬੈਂਕ ਨੂੰ ਨਾਲ ਰੱਖਿਆ ਜਾ ਸਕੇ ਉਸ ਚੀਜ਼ ਨੂੰ ਸਾਹਮਣੇ ਰੱਖ ਕੇ ਸਾਰੀ ਕੈਬਨਿਟ ਨੂੰ ਰੀਸ਼ਫਲ ਕਰਕੇ ਛੋਟੀ ਕੈਬਨਿਟ ਬਣਾ ਕੇ ਰੱਖਿਆ ਗਿਆ ਜਿਸ ਵਿੱਚ
ਚਲੋ ਦੇਖਦੇ ਹਾਂ ਜੀ ਦੇਖਦੇ ਹਾਂ ਠੀਕ ਹੈ ਹਾਂਜੀ ਤੁਸੀਂ ਹੋਲਡ ਟਾਈਮ ਸਾਰੇ ਕਾਲਰਸ ਰਿਕੁਐਸਟ ਅੱਗੇ ਲਾਈਨ ਹੋਲਡ ਕਰ ਲਓ ਫੋਨ ਮਿਊਟ ਕਰ ਲਓ ਅਸੀਂ ਸਭ ਨੂੰ ਲੈ ਰਹੇ ਹਾਂ ਜੀ ਤੁਸੀਂ ਆਪਣੇ ਸਪੋਂਸਰ ਟੇਕ ਕੇਅਰ ਕਰ ਲਓ ਜੀ
जी बिल्कुल थैंक यू सो मच वी जी मैं सभी हमारे लिए बता दूं कि हमारे साथ जुड़ चुके हैं वायरलेस लाइन मुबारक लेकर आ गए हैं आपके लिए बेस्ट फोन डील्स और होम इंटरनेट प्लान जी बहुत बहुत आपका स्वागत है रेडियो वॉइस ऑफ एशियन पल्स में सर कैसे
जी बहुत बढ़िया आप सुनाए आप कैसे हैं
मैं बिल्कुल ठीक हूं मुबारक जी जरूर हमारे लिसनर्स को बताएं अपने फोन डील्स और होम इंटरनेट प्लान के बारे में
जी जरूर सबसे पहले सभी लिसनर्स को वाई मीडिया टीम को गुड मॉर्निंग और जैसे काफी बिजी चल रहा है प्रोग्राम मैं ज्यादा टाइम नहीं लूंगा तो मैं चाहूंगा कि हमारे पास बहुत ही स्पेशल प्लान्स इस वक्त आ गए हैं और फोनों की प्राइसेस जो हैं वो इवन बॉक्सिंग वीक में इस तरह की प्राइस नहीं थी जो इस वक्त हमारे पास अवेलेबल है। अभी मैं मेंशन करूंगा तो आपको खुद ही पता चल जाएगा। तो हमारे पास प्लान्स जो हैं वो $40 से शुरू हो जाते हैं जिसमें आपको 200 GB डाटा मिलता है अनलिमिटेड 5G प्लस की स्पीड से एक लाइन पे, और उसमें आप इंडिया कॉलिंग भी कर सकते हैं 1000 मिनट्स अगर आप बिजनेस प्लान पे आप लेते हैं ये $40 वाला प्लान तो। और इसमें आपको फोन जब ऐड करते हैं तो फोन की प्राइस जो है वो सिर्फ और सिर्फ अगर सैमसंग की बात करें तो सैमसंग S25 जो कि तकरीबन मंथ एंड हाफ हुआ है उसको लॉन्च हुए हुए $1 में आपको लीज पे मिल रहा है। सैमसंग S25 जो कि $1600 का फोन है $1 में आपको मिल रहा है। $40 का प्लान और $1 का फोन 41 में आपको इस वक्त हम दे सकते हैं। और इसी तरह अगर आपको सैमसंग S25 अल्ट्रा लेना है तो वो सिर्फ और सिर्फ $17 में। $17 का मतलब है कि 40 का प्लान लेना है और 17 का फोन 57 में आपको फोन और प्लान दोनों मिल रहे हैं 200 GB डाटा के साथ, और कनाडा से आप इंडिया कॉल भी कर सकते हैं। तो इसके अलावा अगर आपके पास फोन आईफोन्स की भी थोड़ी सी बताता चलूं प्राइस, आईफोन्स की भी बहुत स्पेशल प्राइसेस है। सैमसंग के अलावा आईफोन में आईफोन 16 है वो लेटेस्ट इस वक्त तो वो आपको $9 में, 16 प्लस $11 में, 16 प्रो जो है वो $12 में, और 16 प्रो मैक्स जो कि काफी ज्यादा डिमांड में होता है वो $17 में आपको मिल रहा है। यानी 57 में आपको आईफोन 16 प्रो भी मिल सकता है लीज पे। और अगर आपको कनाडा से यूएस और मेक्सिको ट्रेवल करना है तो उसके लिए हमारे पास 55 से शुरू हो जाते हैं प्लान, उसमें आपको 200 GB डाटा मिलता है और कनाडा यूएस और मेक्सिको की रोमिंग भी उसमें आपको मिल रही है। तो इसके अलावा अगर आपको कोई और डिवाइसेज चाहिए, जैसे आपने फाइनेंस पे हमारे पास भी कुछ डिवाइसेज जो $1 से शुरू हो रही है, उसमें पिक्सल 8 है और सैमसंग की 3-4 मॉडल्स हैं जो कि आपको $1 में फाइनेंस पे मिल रहे हैं जो कि 2 साल के बाद आपको वापस भी नहीं करने। और इसके अलावा हमारे पास कंज्यूमर प्लान भी है अगर आपके पास बिजनेस नहीं है तो $30 से शुरू हो जाते हैं जिसमें आपको 40 GB का प्लान मिलता है, 40 में 100 और 50 में 120 GB। उसमें तीनों प्लान में कनाडा से यूएस कॉलिंग मिलती है और $50 वाले प्लान में आपको कनाडा यूएस की रोमिंग भी मिलती है। और अगर आपके पास बिजनेस है, बिजनेस प्लान के लिए HST नंबर की रिक्वायरमेंट होती है, अगर आपके पास HST नंबर है तो आप बिजनेस प्लान के लिए क्वालिफाई कर लेते हैं। तो बिजनेस प्लान में आपको अप टू 15 लाइन्स एक अकाउंट में मिल सकते हैं और आप ये प्राइसेस एंजॉय कर सकते हैं फोनों की और प्लान्स की। तो बहुत ही स्पेशल प्लान्स हैं। तो जो मैंने अभी प्राइसेस बताई हैं आप खुद इससे अंदाजा लगा सकते हैं कि इवन ये ब्लैक फ्राइडे बॉक्सिंग वीक में भी ऐसी प्राइसेस नहीं थी जो इस वक्त मार्च ब्रेक में आ गई हैं। तो जरूर इससे फायदा उठाएं। और जैसे कि हम बेल के डीलर हैं तो बेल की सारी सर्विसेज प्रोवाइड करते हैं, अगर इंटरनेट लेना है, होम फोन, टीवी और अलार्म सिस्टम लेना है तो उनके भी हमारे पास बहुत स्पेशल प्रमोशन चल रही होती हैं। तो इसमें इंटरनेट के लिए हमारे पास 49 से प्लान शुरू हो जाता है। तो इंटरनेट के लिए आपको कॉल करना पड़ेगी या पहुंचना पड़ेगा हमारे पास। अगर आप हमें अपना एड्रेस पोस्टल कोड शेयर करेंगे तो हम आपको बता सकते हैं कि क्या स्पीड और क्या प्राइस आपको मिलती है, क्योंकि डिफरेंट डिफरेंट एरिया में डिफरेंट डिफरेंट स्पीड है और प्राइसेस भी डिफरेंट होती हैं। तो दो लोकेशन से हम सर्व कर रहे हैं, 7 दिन खुले हैं, मंडे टू फ्राइडे 11 to 8 और वीकेंड पे 11 to 6। और हमारी मेन लोकेशन का एड्रेस है 380 बोवेड ड्राइव ईस्ट, जो कि कैनेडी से कैनेडी और बोवेड बनता है मेन इंटरसेक्शन। अगर आप बोवेड पे ट्रेवल कर रहे हैं वेस्ट जाते हुए तो कैनेडी के फौरन बाद फ्रेशको वाले प्लाजे में आपने एंटर कर देना है और वायरलेस लैंड की मेन लोकेशन वहां पे मौजूद है। और दूसरी लोकेशन जो है वो ब्रैम्पटन टीवी एंड अप्लायंसेज के अंदर आपने आ जाना है, तो ब्रैम्पटन टीवी एंड अप्लायंसेज के अंदर आपको सेकंड लोकेशन मिल जाएगी। और एक ही नंबर है जिसपे आपने कॉल करनी है 905-840-4567 905-840-4567 पे आप कॉल कर सकते हैं और व्हाट्सएप भी इस नंबर पे कर सकते हैं अगर आपको कॉल नहीं, अगर आपने टेक्स्ट करना है। तो नंबर एक ही है जिसपे कॉल करनी दोनों लोकेशन के लिए 905-840-4567। थैंक यू वेरी मच टाइम देने का।
थैंक यू सो मच मुबारक जी हमारे साथ जुड़ने के लिए। मैं सभी को बता दूं मुबारक जी वायरलेस लैंड से लेकर आते हैं आपके लिए बेस्ट फोन डील्स और होम इंटरनेट प्लान्स। कॉल जरूर करें 905-840-8567 पर। थैंक यू सो मच मुबारक जी एंड वी कनेक्टेड यू। और
4567
जी सॉरी 9058404567 पर, दैट इज 9058404567 पर. थैंक यू सो मच मुबारक जी.
जी थैंक यू थैंक यू
थैंक यू. और इसी के साथ रुक करते हैं युद्धवीर जी की तरफ. जी युद्धवीर जी. जी युद्धवीर जी
बहुत 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 जी बिल्कुल जी बहुत मेहरबानी जी. थैंक यू. हाँ जी फिर सब तुझे अपनी गल मुकम्मल कर लो.
हाँ जी युद्धवीर जी, क्रिश्चियन फ्रीलैंड जी ने कैबिनेट कबूल कर लिया तो जो इन्फॉर्मेशन दे हो. मैं हैरान हाँ कि डिप्टी प्राइम मिनिस्टर जो इन्होंने रिजाइन किया इस गुस्से मेरे को डिप्टी प्राइम मिनिस्टर से मैं बुला रहे ने ट्रूडो साहब मेरे को फिनांस खो रहे ने. मैं नहीं पसंद करती मैं नहीं रहना चाहती कैबिनेट इतने किथे आके हुण ट्रांसपोर्ट डिपार्टमेंट लै लिया जेड़ा कि सब तो अनपोर्ट ट्रांसपोर्ट डिपार्टमेंट है जेड़ा कि प्रोविंसेस दे अंडर मैक्सिमम फेडरल गवर्नमेंट दा उत्ते बड़ा घट कंट्रोल है. उत्थे आके अगर ओ लेंदे ने अज ओथ लेंदे ने ते माइक कारनी साहब ने उहनां नूं इसे करके रखे कैबिनेट च तो बाकी धड़े दे एमपी सीगे ओ काफी ज्यादा इहनां नाल जुड़े होए सी ते कारनी साहब इलेक्शन लड़ना नहीं चाहते कि किस तरह की पार्टर रिजेंटमेंट आवे या मुखालफत हो बैटर के फ्रीलैंड जी रिस्पेक्ट दे दो. जनरल इलेक्शन तो बाद जाकर पार्टी जीती उदी है मैं उस वे देखा कि इन्हों कि लगे खड़ा कर दे. इस वे क्रिश्चियन फ्रीलैंड जी ने भी अपने अंदर झाती मार लेनी चाहिए क्योंकि आके अज उस कैबिनेट दे ठीक है कि लीडर बदले महकमे बैठ गए महकमा खराब पोस्ट प्राइम मिनिस्टर वालों पॉलिटिशन का युद्ध भी जी मैं पॉलिटिशन कर लगा कमेंट आटैंड हों कुछ वास्ते किसी हद तक ये इन्हों का करैक्टर है पॉलिटिशन ऑल ओवर दी वर्ल्ड युद्धवीर जी जिथे मर्जी जाती मार लो.
ਤੁਸੀਂ ਕਹਿ ਰਹੇ ਹੋ ਪਰ ਸਰ ਉਹਨਾਂ ਨੇ ਕੀ ਐਸਾ ਉਹਨਾਂ ਠੀਕ ਹੈ ਸ਼ੀ ਵਾਜ ਐਂਬੀਸ਼ੀਅਸ ਆਪਣਾ ਕੋਸ਼ਿਸ਼ ਸੀ ਉਹਨਾਂ ਦੀ ਕਿ ਮੈਨੂੰ ਹੋਰ ਵਧੀਆ ਪੋਜੀਸ਼ਨ ਮਿਲ ਜਾਏ ਜਿੱਦਾਂ ਤੁਸੀਂ ਕਹਿ ਦਿੱਤਾ ਕਿ ਹੋਰ ਵਧੀਆ ਪੋਜੀਸ਼ਨ ਉਹਨਾਂ ਨਹੀਂ ਮਿਲੀ ਮੈਨੂੰ ਥੋੜੀ ਹੋਰ ਵਧੀਆ ਪੋਜੀਸ਼ਨ ਮਿਲ ਜਾਏ ਪਰ ਹੋਰ ਵਧੀਆ ਪੋਜੀਸ਼ਨ ਉਹਨਾਂ ਨਹੀਂ ਮਿਲੀ ਵੀ ਟਰਾਈ ਕਰਨ ਦੀ ਹਾਂ ਉਹ ਉਹਦੇ ਚ ਇਸ ਸਿਆਸਤ ਇੱਦਾਂ ਹੀ ਜੀ ਇਸ ਲਈ ਤਾਂ ਅਸੀਂ ਪੋਲੀਟਿਕਲ ਸੈਕਸ ਨਾਮ ਰੱਖਿਆ ਨਾ ਵਾਈ ਮੀਡੀਆ ਕਿਉਂ ਰੱਖਿਆ ਨਾਮ ਵਾਈ ਮੀਡੀਆ ਪੋਲੀਟੀਕਲ ਸੈਕਸ ਇਸ ਲਈ ਨਾਮ ਰੱਖਿਆ ਨਾ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਜਿੱਦਾਂ ਉੱਪਰ ਥੱਲੇ ਜਾਂਦਾ ਨਾ ਕਿਸੇ ਦੀ ਸਟਾਕ ਮਾਰਕੀਟ ਚ ਉੱਪਰ ਜਾ ਪੋਲੀਟੀਕਲ ਸੈਂਸੈਕਸ ਵਿਚ ਵੀ ਸਭ ਕੁਛ ਉੱਪਰ ਥੱਲੇ ਜਾਂਦਾ ਰਹਿੰਦਾ ਹੈ. ਸੋ ਕ੍ਰਿਸਟੀਆ ਫਿਨਲੈਂਡ ਜੀ ਦਾ ਕਿਸੇ ਸਮੇਂ ਗੜਬੜਾ ਉੱਪਰ ਸੀਗਾ ਡਿਪਟੀ ਪ੍ਰਾਈਮ ਮਿਨਿਸਟਰ ਫਾਈਨੈਂਸ ਮਿਨਿਸਟਰ ਦੇਸ਼ ਦੀ ਅਗਲੀ ਲਿਬਰਲ ਲੀਡਰ ਦੇਸ਼ ਦੀ ਅਗਲੀ ਪ੍ਰਧਾਨ ਮੰਤਰੀ ਲੇਕਿਨ ਉਧਰੋਂ ਟਰੰਪ ਆ ਗਏ ਟੈਰਿਸ ਆ ਗਏ ਤੇ ਮਾਰਕ ਕਾਰਨੀ ਸਾਹਿਬ ਆ ਗਏ ਤੇ ਮਾਰਕ ਕਾਰਨੀ ਸਾਹਿਬ ਨੇ ਫਿਰ ਸਾਰਿਆਂ ਦਾ ਕੈਰੀਅਰ ਗ੍ਰਾਫ ਜਿਹੜਾ ਉਹ ਥੱਲੇ ਨੂੰ ਕਰ ਦਿੱਤਾ. ਟਰੂਡੋ ਸਾਹਿਬ ਨੂੰ ਤਾਂ ਦੇਖੋ ਨਾ ਕਿੱਥੇ ਟਰੂਡੋ ਸਾਹਿਬ ਵਾਰ ਵਾਰ ਕਹਿੰਦੇ ਸੀ ਮੈਂ ਵੀ ਇਲੈਕਸ਼ਨਾਂ ਖੁਦ ਲੀਡ ਕਰਨੀ ਹੈ ਕੋਈ ਐਸੀ ਪ੍ਰੈਸ ਕਾਨਫਰੰਸ ਕੋਈ ਐਸਾ ਇੰਟਰਵਿਊ ਜਿੱਥੇ ਮੈਂ ਅਗਲੀ ਜੀ ਇਲੈਕਸ਼ਨ ਖੁਦ ਲੜਨੀ ਮੈਂ ਅਗਲੀ ਇਲੈਕਸ਼ਨ ਖੁਦ ਲੜਨੀ ਹੁਣ ਕਿੱਥੇ ਟਰੂਡੋ ਸਾਹਿਬ ਚਲੇ ਗਏ. ਉਹ ਇਹੀ ਪੋਲੀਟੀਕਲ ਸੈਂਸਰ ਦਾ ਮਤਲਬ ਹੈ ਕਿ ਕਦੋਂ ਕੌਣ ਉੱਪਰ ਜਾ ਰਿਹਾ ਕਦੋਂ ਕੌਣ ਥੱਲੇ ਆ ਰਿਹਾ. ਸੋ ਉਹਨਾਂ ਦਾ ਗ੍ਰਾਫ ਥੱਲੇ ਚਲਾ ਕ੍ਰਿਸਟੀਆ ਫਿਨਲੈਂਡ ਜੀ ਦਾ ਗ੍ਰਾਫ ਥੱਲੇ ਚਲਾ ਕਦੇ ਸਕੂਲ ਬੋਰਡ ਟਰਸਟੀ ਦੀ ਇਲੈਕਸ਼ਨ ਨਹੀਂ ਲੜੀ ਹੈ ਅਚਾਨਕ ਉਹ ਸੀਨ ਦੇ ਉੱਤੇ ਆਉਂਦੇ ਨੇ ਔਰ ਛਾ ਜਾਂਦੇ ਨੇ. ਨੋ ਡਾਊਟ ਉਹਨਾਂ ਦਾ ਇੱਕ ਬਹੁਤ ਵਧੀਆ ਟਰੈਕ ਰਿਕਾਰਡ ਹੈ ਇਨ ਟਰਮਸ ਆਫ ਫਾਈਨੈਂਸ ਐਜ਼ ਐਨ ਇਕਨੋਮਿਸਟ ਉਹਨਾਂ ਦਾ ਜ਼ਬਰਦਸਤ ਟਰੈਕ ਰਿਕਾਰਡ ਹੈ ਬਟ ਸਿਆਸਤ ਦੇ ਵਿੱਚ ਹਜੇ ਉਹਨਾਂ ਨੇ ਕਦਮ ਰੱਖਿਆ ਹੀ ਪਰ ਸਿਆਸਤ ਚ ਕਦਮ ਰੱਖਦਿਆਂ ਹੀ ਸਿੱਧਾ ਦੇ ਅਗਲੇ ਪ੍ਰਧਾਨ ਮੰਤਰੀ ਕਿਆ ਬਾਤ ਹੈ. ਦੇਖੋ ਨਾ
ਪ੍ਰਧਾਨ ਮੰਤਰੀ ਬਣ ਗਏ ਨੇ ਹੁਣ ਇਸ ਵੇਲੇ ਨਾ ਮੈਂਬਰ ਪਾਰਲੀਮੈਂਟ ਨਹੀਂ ਪਰ ਇਹਨਾਂ ਦਾ ਇਲੈਕਸ਼ਨ ਵੈਸਟੇਜ ਹੈ ਪਬਲਿਕ ਦਾ ਕੁਛ ਨੀ ਪਤਾ ਹਾਲਤ ਦਾ ਕੁਛ ਨੀ ਪਤਾ 2 ਮਹੀਨੇ ਨੂੰ 3 ਮਹੀਨੇ ਨੂੰ 4 ਮਹੀਨੇ ਨੂੰ ਕਿਸ ਪਾਸੇ ਟਰਨ ਲੈਣੇ ਨੇ ਕੀ ਇਹ ਵੈਸਟ ਦੇ ਵਿਚ ਜਦੋਂ ਆਪਣਾ
ਜੀ
ਉਸ ਵੇਲੇ ਦੇਖਾਂਗੇ ਕਿ ਇਹ ਵਾਕਿਆ ਹੀ ਇਹ ਪੋਲੀਟਿਸ਼ਨ ਚ ਮਾਹਰ ਹੋ ਗਏ ਨੇ ਔਰ ਫਿੱਟ ਹੋ ਗਏ ਨੇ ਇਹ ਮੈਂ ਉਸ ਵੇਲੇ ਇਹਨਾਂ ਨੂੰ ਸਮਝਾਂਗਾ ਹੁਣ ਤੇ ਨੋਮੀਨੇਟਡ ਮੈਂ ਕਹਿ ਸਕਦਾ.
ਠੀਕ ਹੈ ਜੀ ਚਲੋ ਚਲੋ ਠੀਕ ਹੈ. ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ. ਹਾਂਜੀ ਤੁਸੀਂ ਆਉਂਦੀ ਆਰ ਗੱਲ ਕਰਨੀ ਕਿ ਆਫ ਦੀ ਆਰ ਕਾਲਰ ਇੰਤਜ਼ਾਰ ਕਰ ਰਹੇ ਨੇ. ਹਾਂਜੀ ਹੈਲੋ 600 ਗਗਨ ਜੀ ਤੁਸੀਂ ਆਉਂਦੀ ਆਰ ਗੱਲ ਕਰਨੀ ਕਿ ਆਫ ਦੀ ਆਰ.
ਨਹੀਂ ਨਹੀਂ ਵੀ ਜੀ ਮੈਂ ਪੁੱਛਣਾ ਸੀਗਾ ਆਪਣਾ ਕਿਹੜੇ ਨੰਬਰ ਤੇ ਮੈਂ ਸੁਣ ਸਕਦਾ ਜੀ ਮੇਰੇ ਕੋਲ ਨੰਬਰ ਨਹੀਂ ਹੈਗਾ ਜੀ.
अच्छा तुहानू फोन नंबर चाहिए सुन लो। वैसे बेहतर है कि सर तुसी एप के जरिए सुन लो, मैं फोन नंबर भी दे देना तुहानू, पर सब तो वधिया तरीका जिहड़ा सुनने का रेडियो जिहदे तुहानू कलैरिटी आएगी बहुत वधिया साउंड क्वालिटी बड़ी वधिया आएगी वो हैगा वाई मीडिया। वाई मीडिया
मैं पहला रेडियो तो सुनता सी, मैंनू बड़ी मुश्किल आउंदी सी, मैं हुण पिछले हफ्ते तो एप दे थ्रू सुन लेना और मजा आ जांदा, आनंद आ जांदा। अगर इंटरनेट दे घेरे च होवे तुहाडा टेलीफोन तां ऐप इज द बेस्ट।
हाँ जे तुहाडे कोल इंटरनेट दे घेरे च हो ना तुसी, ते वैसे भी इंटरनेट दा बहुत घट लगदा इंटरनेट क्योंकि रेडियो आराम नाल क्लिक करना। हाँ जे जे फोटोआं नाल देखणी आ वीडियो देखणी आ फिर तुसी चैनल वाई उहदे च सब कुछ हैगा जी, चैनल वाई भी है वाई प्लस भी है, ऐप दे उत्ते खबरां भी तुहानू लेटेस्ट मिलदियां रहिंदियां, ते रेडियो भी सुन सकदे। जे तुसी कहो जी मैं डाटा बहुता नहीं खर्च करना ते रेडियो दा बटन कर लो, जे टीवी देखण दा मन है कि ते फ्री टाइम है बैठ के टीवी कर लो। तो गगन साहब तुहाडा फुल नेम की है गगन साहब?
गगन खंगूड़ा जी।
गगन खंगूड़ा,
गगनदीप सिंह खंगूड़ा।
गगनदीप सिंह खंगूड़ा साहब ठीक है जी, तुसी मेरे ख्याल पहली बार कॉल की है क्योंकि साडे कोल तुहाडा
नाम फर्स्ट टाइम
कॉल की तुसी। अच्छा जी गगन खंगूड़ा साहब तुसी इदां करो कि साडा जिहड़ा ऐप है डाउनलोड कर लो वाई मीडिया और हां जी वाई मीडिया, और जो तुहानू लिंक चाहिदा लिंक चाहिदा है कि जी मैनू सीधा जी लिंक भेजो ते 416-475-5000 उहदे ते टैक्सट कर दिओ कि सेंड मी द लिंक टू ऐप वाई मीडिया 416-475-5000 ए साडा वाई मीडिया दा नंबर है, एहदे ते टैक्सट कर
दिओ। आई
विल रिपीट दैट सर 416-475-5000 बड़ा आसान है जी, पौने 500 5000
416-475-5000
अपना फोन नंबर भी नोट कर लो सर, जे फोन ते सुनना नंबर नंबर सुन लो 647-9-11 की जगह 9-10 लगाना है, सिर्फ एक नंबर पहला 9-11 है ना याद ही हुंदा सारे नूं, 647-9-11 की जगह 9-10 ते पिछे फिर उही 5000 दैट्स इट 5000
ठीक है।
वेलकम वेलकम सर, वेलकम वेलकम सर, थैंक यू बाय बाय। मैं अगली कॉल ते जान तो पहला बस एक मिनट लिए दस दूंगा कि जेडे गेस्ट इस वेले आ रहे ने अपने पंजाबी भाईचारे तो भी काफी साउथ भाईचारे तो भी काफी गेस्ट मैं नजर आ रहे ने, सो उन्हां दे बारे मैं जानकारी तुहानू दवांगा जरूर, लेकिन आरसीएमपी दे कमिश्नर साहब जेडे ने ओ उत्थे पहुंच चुके ने, साडे फॉर्मर गवर्नर जनरल जेडे ने ओ पहुंच चुके ने, दो फॉर्मर गवर्नर जनरल साडे उत्थे पहुंच चुके ने, और आरसीएमपी दे कमिश्नर साहब भी सानू नजर आ रहे ने इस वेले, ओ भी लोगों दे नाल उत्थे मिल रहे ने, फॉर्मर गवर्नर जनरल भी मुलाकात कर रहे ने सारे दे नाल, और जल्दी ही साडे होर कैबिनेट मिनिस्टर्स जेडे ने ओ रीडो हॉल दे विच आ रहे ने सारे, और ਸਵੇਰਿੰਗ ਸੈਰਮਨੀ ਜਿਹੜੀ ਹੋਏਗੀ ਜਿੱਦਾਂ ਜਿੱਦਾਂ ਹੋਏਗੀ ਉਹਦੀ ਸਾਰੀ ਅਪਡੇਟ ਜਿਹੜੀਆਂ ਦਿੰਦੇ ਰਹਾਂਗੇ, ਲਿਸਟ ਅਸੀਂ ਤੁਹਾਨੂੰ ਲਗਾਤਾਰ ਸਾਂਝੀ ਕਰ ਹੀ ਰਹੇ ਹਾਂ। ਮੈਂ ਸਿਰਫ ਇੱਕ ਸੈਕਿੰਡ ਲਈ ਜਿਹੜਾ ਅਮਰੀਕਾ ਜਾਣਾ ਚਾਹੁੰਦਾ, ਕੱਲ ਜਿਹੜੇ ਡੋਨਲਡ ਟਰੰਪ ਸਾਹਿਬ ਦੇ ਬਿਆਨ ਨੇ ਉਹ ਤੁਸੀਂ ਮਤਲਬ ਵੈਸੇ ਤੇ ਕੋਈ ਐਸਾ ਦਿਨ ਨਹੀਂ ਬੀਤਦਾ ਜਦੋਂ ਕਿ ਸਖ਼ਤ ਬਿਆਨ ਵਿਦ ਯੂ ਰਿਸਪੈਕਟ ਸਾਡੇ ਲਈ ਨਹੀਂ ਇਸਤੇਮਾਲ ਕਰਦੇ, ਲੇਕਿਨ ਤਾਜ਼ਾ ਬਿਆਨ ਵੀ ਜਿਹੜੇ ਉਹਨਾਂ ਨੇ ਦਿੱਤੇ ਨੇ ਮਤਲਬ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਭਾਈ ਸਾਹਿਬ ਹਥਿਆਰ ਸਿੱਟ ਦਿਓ ਔਰ ਸਾਡੇ ਤੁਸੀਂ ਇੱਕ ਸਟੇਟ ਬਣ ਜਾਓ, ਹੋਰ ਤੁਸੀਂ ਕੋਈ ਬਹੁਤੀ ਲੰਬੀ ਜੋੜੀ ਪਲੈਨਿੰਗ ਨਾ ਕਰੋ।
Finance minister are in town and will meet members of your administration during the day. Any chances that you will ban on the tariffs on aluminum and the ones that are planned for April 2nd?
No. You are not going to change
your mind. No, I'm not. Look, we've been ripped off for years, so we're not going to rip it off anymore. No, I'm not going to bend at all.
Aluminum or steel for cars. We're not going to bend. We've been ripped off as a country for many, many years. We've been subjected to costs that we should be subjected to. In the case of Canada, we're spending $200 billion a year to subsidize Canada. I love Canada. I love the people of Canada. I have many friends in Canada. The great one, Wayne Gretzky, the great. How good is Wayne Gretzky? He's the great one. But we have, I know many people from Canada that are good friends of mine. But, you know, the United States can't subsidize a country for $200 million a year. We don't need their cars. We don't need their energy. We don't need their lumber. We don't need anything that they give. We do because we want to be helpful. But it comes a point when you just can't do that. You have to run your own country. And to be honest with you, Canada all works as a state. It doesn't. We don't need anything they have. As a state, it would be one of the great states anyway. This would be the most incredible country visually. If you look at a map, they drew an artificial line right through it between Canada and the U.S. Just a straight artificial line. Somebody did it a long time ago, many, many decades ago, and makes no sense. It's so perfect as a great and cherished state. Keeping O Canada, the national anthem, I love it. I think it's great. Keep it. But it'll be for this day, one of our greatest.